Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/GMT इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
टोरंटो तो 2 घंटे की दूरी से बैंकॉक शहर विच एसओ प्लाजा बिकाऊ है। 7 एकड़ की इस प्रॉपर्टी विच 3 बेडरूम का सोहना बंगलो विद वॉकआउट फिनिश बेसमेंट के नाल 50+ सीट का रेस्टोरेंट, 5000 स्क्वेयर फुट के कन्वीनियंस अते हार्डवेयर स्टोर, ट्रक रिपेयर शॉप, ट्रैक्शन के ट्रक पार्ट की डीलरशिप, गैस स्टेशन के सारे पंप टैंक अते कनोपी नवी, डाई डीजल, डीजल अते प्रोपेन स्टेशन। बहुत चंगी इनकम दे रहा है बिजनेस। ज्यादा जानकारी संपर्क करो जसतू 647-242-6667 647-242-8667।
कैप्सूल टीके गोलियां नाल इलाज नहीं जे होना, जिन्नू कहिंदे ने इलाज शरेआम नहीं हो होना। मेरी मां दी सी मत पुत, सोच उच्ची रख, चल उठ छेती चल सुखमनी होम्योपैथी चल।
ट्रस्टेड नेम इन होम्योपैथी sukhmaniclinic.com 416-522-7777 यानी 416-522-7777।
गोली निक्की मिठी डब्बी च गड़ोई पई है, गोली निक्की मिठी डब्बी च गड़ोई पई है, सुखमनी होम्योपैथी होम्यो पैथी होई पई, सच्ची होम्योपैथी होई पई है।
Hi, this is Simran Saini from All Kind Insurance. जिंदगी दा सब तो मेन एसेट तुसी खुद हो, तुहाडी सेहत ते तुहाडी अर्निंग एबिलिटी है। अपने आप नू ते अपनी फैमिली नू इंश्योरेंस दे नाल कवर जरूर करो। तुसी अपने बजट दे अकॉर्डिंग टू कस्टमाइज प्लान बना सकते हो, चाहे वो लाइफ इंश्योरेंस है, डिसेबिलिटी, क्रिटिकल, मनी बैक प्लान, बच्चों दा एजुकेशन प्लान, सुपर वीजा या विस्टर इंश्योरेंस। और अगर तुसी वर्क परमिट ते हो या स्टूडेंट हो तां वी इंश्योरेंस लै सकते हो। अगर तुसी इंश्योरेंस दा लाइसेंस भी लेना चाहुंदे हो तां कॉल मी सिमरन सैनी एट 416-994-7272 416-993-7272।
हर घरों एक लोकेशन, फिर कदे दूजी लोकेशन, हर पासे ध्यान रखना पैंदा।
घर दफ्तर दी चिंता मकाओ, टेक स्पिरिट तो HD सिक्योरिटी कैमरा ते वीडियो डोरबेल इंस्टॉल करवाओ वाजिब कीमतां ते।
तुसी इना तो नेटवर्किंग ते होम थिएटर भी इंस्टॉल करवा सकदे हो।
बेस्ट कंसल्टेशन, इंस्टॉलेशन ते आफ्टर सेल सर्विसेज ले याद रखो एक ही नाम, टेक स्पिरिट। कॉल करो 905-621-4100 यानी 905-621-4100।
यूनिट 7-8770 Gore Road, Brampton. Visit www.techspirit.ca.
ਜੰਗ ਬੁੱਕ ਕੰਮ ਤੇ ਨਹੀਂ ਆਇਆ?
ਬਿਗ ਬ੍ਰੋ ਸਰਵਿਸ ਇੰਟੀਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬੁੱਕ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ 'ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬ੍ਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ। ਪਵਨ ਸਿੱਧੂ ਨੂੰ ਕਾਲ ਕਰ 647-620-9904, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਲੈ ਸਾਰੀਆਂ ਸੇਵਾਵਾਂ 647-620-9804।
ਅੱਜ ਹੀ ਕਾਲ ਕਰਦਾ।
एशियन फूड सेंटर वालों आप सब नु विसाखी दियां लख लख मुबारका। विसाखी दे इस खुशी दे मौके ते एशियन फूड सेंटर लेके आया है 8 to 19 April तक विसाखी सेल। शेर देसी स्टाइल आटा, आमंड्स, इंडियन रुआफजा, मदर डेयरी मिल्क, दाला, फ्रेश सब्जियां, वन सवनियां, ताजिया मठियाइयां। गल कीजिए, सारे ही इन स्टोर आइटम्स ते विसाखी सेल लग चुकी है। एना ही नहीं, साडे कोल इंडिया वाले भांडियां दी पूरी भरमार है। एशियन फूड सेंटर, 8 locations इन ओंटारियो।
ओ बाबे, बड़ा सोहना घर तैयार करवाया, लगदा चंगा पैसा लाया ही।
भाई मैं तां घर रेनोवेट करवाया संधू रेनोवेशन तो, भाई सिमरनजीत संधूणा तो।
अच्छा, और की काम करदे भला? ए
होम रेनोवेशन तो इलावा कस्टम बाथ, किचन वर्क, जां फिर तुसी लीगल बेसमेंट तैयार करवानी, इन्हां दे नाल संपर्क कीता जा सकदा है।
ते नंबर ते दे दे
4739950111। इस तो इलावा कंक्रीट वाला ड्राइववे तुसी बनाउणा, समर दे विच बुकिंग शुरू है। प्री कोटेशन दे लई अज ही तुसी कॉल करो सिमरनजीत ਸੰਧੂ 4379950111 ਤੇ ਕਾਲ ਕੀਤੀ ਜਾ ਸਕਦੀ ਆ।
ਸਰਦਾਰ ਬੰਦੇ
ਬਿਲ ਬੈਰਿੰਗ ਪੇਸ਼ ਕਰਦੇ ਨੇ ਕਨਵਰ ਗਰੇਵਾਲ ਲਾਈਵ ਫਤਿਹ ਟੂਰ 2022 30 ਅਪ੍ਰੈਲ ਬ੍ਰੈਂਪਟਨ ਦੇ CAA ਸੈਂਟਰ ਵਿਖੇ। ਟਿਕਟਾਂ ਲਈ ticketmaster.ca ਤੇ ਜਾਓ। ਸਪਾਂਸਰਸ਼ਿਪ ਜਾਂ ਵਧੇਰੇ ਜਾਣਕਾਰੀ ਲਈ ਕਾਲ ਕਰੋ 416-603-2700 ਕਨਵਰ ਗਰੇਵਾਲ 30 ਅਪ੍ਰੈਲ ਬ੍ਰੈਂਪਟਨ ਦੇ CAA ਸੈਂਟਰ ਵਿਖੇ।
ਜਿਹੜੇ ਪ੍ਰੋਗਰਾਮ ਖੋਰ ਸਾਹਿਬ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ, ਉਮੀਦ ਕਰਦੇ ਹਾਂ ਤੁਸੀਂ ਸਭ ਨੇ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਹੋਵੇਗਾ। ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਔਰ ਸਾਡੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ਼ੁੱਕਰਵਾਰ ਤੋਂ ਜਿਹੜੀਆਂ ਉਹ ਸੈਲੀਬ੍ਰੇਸ਼ਨ ਚੱਲਦੀਆਂ ਰਹੀਆਂ ਲਗਾਤਾਰ, ਔਰ ਇਹਦੇ ਨਾਲ ਬਾਕੀ ਤਿਉਹਾਰ ਵੀ ਬੜੇ ਧੂਮਧਾਮ ਦੇ ਨਾਲ ਇਸ ਸਮੇਂ ਸੈਲੀਬ੍ਰੇਟ ਕੀਤੇ ਜਾ ਰਹੇ ਨੇ। ਔਰ ਵਿਸਾਖੀ ਦੇ ਇਸ ਮੌਕੇ ਦੇ ਉੱਤੇ ਵੱਖ ਵੱਖ ਲੀਡਰ ਸਾਹਿਬਾਨਾਂ ਵੱਲੋਂ ਆਪਣੇ ਸੰਦੇਸ਼ ਭੇਜੇ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇਸ ਦੇ ਨਾਲ ਨਾਲ ਪ੍ਰੀਮੀਅਰ ਡਗ ਫੋਰਡ ਅਤੇ ਹੋਰ ਜਿੰਨੇ ਵੀ ਸਾਡੇ ਮੁੱਖ ਪੋਲੀਟੀਕਲ ਲੀਡਰਸ ਨੇ ਉਹਨਾਂ ਵੱਲੋਂ ਆਪਣੇ ਜਿਹੜੇ ਇਹ ਵਿਸਾਖੀ ਦੇ ਗ੍ਰੀਟਿੰਗਸ ਨੇ ਉਹ ਭੇਜੀਆਂ ਗਈਆਂ ਸਿੱਖ ਭਾਈਚਾਰੇ ਨੂੰ। ਔਰ ਜਗਮੀਤ ਸਿੰਘ ਖੁਦ ਆਪ ਇੱਥੇ ਆ ਕੇ ਬੋਲ ਕੇ ਗਏ ਨੇ ਜੋ ਨਾਨਕਸਰ ਗੁਰਦੁਆਰਾ ਸਾਹਿਬਾਨ ਹੈ ਉੱਥੇ, ਔਰ ਰੇਲ ਆਸਣ ਦੇ ਏਰੀਏ ਦੇ ਵਿੱਚ ਉੱਥੇ ਆ ਕੇ ਉਹਨਾਂ ਨੇ ਕਾਫ਼ੀ ਲੰਬੀ ਚੌੜੀ ਗੱਲਬਾਤ ਕੀਤੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਕਿਤੇ ਵੀ ਕਿਤੇ ਕਿਸੇ ਨਾਲ ਧੱਕਾ ਹੋ ਰਿਹਾ ਉਸ ਦੇ ਲਈ ਤੁਸੀਂ ਆਵਾਜ਼ ਉਠਾਓ ਅਤੇ ਉਹਨਾਂ ਦੀ ਮਦਦ ਕਰੋ ਅਤੇ ਉਹਨਾਂ ਦੇ ਨਾਲ ਖੜੋ। ਇਹ ਉਹਨਾਂ ਨੇ ਇਸ ਚੀਜ਼ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਅਗਰ ਅਸੀਂ ਅਜਿਹਾ ਕਰਾਂਗੇ ਤਾਂ ਹੀ ਅਸੀਂ ਜਿਹੜੀ ਸਿੱਖੀ ਸਪਿਰਿਟ ਹੈ, ਜਿਹੜੀ ਖਾਲਸੇ ਦੀ ਸਪਿਰਿਟ ਹੈ, ਉਸ ਨੂੰ ਸੈਲੀਬ੍ਰੇਟ ਕਰ ਸਕਾਂਗੇ ਅਤੇ ਤਾਂ ਹੀ ਜਿਹੜਾ ਵਿਸਾਖੀ ਦਾ ਮਕਸਦ ਆ ਜਿਹੜਾ ਪੂਰਾ ਹੋਵੇਗਾ। ਜਗਮੀਤ ਸਿੰਘ ਵੱਲੋਂ ਕਾਫ਼ੀ ਅੱਛਾ ਉੱਥੇ ਬੋਲਿਆ ਗਿਆ। ਪਰ ਦੂਜੇ ਪਾਸੇ ਇਹ ਵੀ ਹੈ ਕਿ ਭਾਈ ਸਾਹਿਬ ਜੀ ਕਿ ਬਿੱਲ 21 ਬਾਰੇ ਜਿੱਥੇ ਕਿ ਕਿਊਬੈਕ ਦੇ ਵਿੱਚ ਆਪਣੇ ਧਰਮ ਨੂੰ ਬਚਾਉਣ ਦੇ ਲਈ ਜਾਂ ਆਪਣੇ ਧਰਮ ਦੇ ਲਈ ਜਿਨ੍ਹਾਂ ਨੇ ਆਪਣੇ ਕੋਈ ਵੀ ਸਿੰਬਲ ਪਹਿਨੇ ਹੋਏ ਨੇ ਉਹਨਾਂ ਨੂੰ ਸਰਕਾਰੀ ਜ਼ੋਬਾਂ ਉੱਤੇ ਰੱਖਣ ਤੋਂ ਜਵਾਬ ਦੇ ਦਿੱਤਾ ਗਿਆ। ਭਾਈ ਸਾਹਿਬ ਜੀ ਤੁਸੀਂ ਉੱਥੇ ਵੀ ਕੁਛ ਬੋਲ ਲੈਂਦੇ ਤਾਂ ਚੰਗੀ ਗੱਲ ਹੁੰਦੀ, ਉੱਥੇ ਵੀ ਬਹੁਤ ਲੋਕਾਂ ਦੇ ਨਾਲ ਧੱਕਾ ਹੋਇਆ ਤਾਂ ਇਹ ਤੁਸੀਂ ਉੱਥੇ ਆਪਣੇ ਸਿੰਘਣੀਆਂ ਜਿਨ੍ਹਾਂ ਨੇ ਦਸਤਾਰ ਸਜਾਈ ਹੈ ਜਾਂ ਸਿੱਖ ਜਿਨ੍ਹਾਂ ਨੇ ਸਿਰਸਾ ਪਹਿਨੀ ਹੋਈ ਹੈ ਜਾਂ ਫਿਰ ਸਾਡੇ ਮੁਸਲਿਮ ਭੈਣ ਭਰਾ ਜੋ ਆਪਣੇ ਨਕਾਬ ਪਹਿਨਦੇ ਨੇ ਅਤੇ ਇਹ ਤੋਂ ਇਲਾਵਾ ਜੋ ਯਹੂਦੀ ਜਾਂ ਫਿਰ ਹੋਰ ਜਿਹੜੇ ਧਾਰਮਿਕ ਲੋਕ ਨੇ ਆਪਣੇ ਕੋਈ ਵੀ ਰਿਲੀਜੀਅਸ ਸਿੰਬਲ ਪਹਿਨਦੇ ਨੇ ਉਹ ਸਰਕਾਰੀ ਜੋਬ ਨਹੀਂ ਕਰਦੇ। ਸੋ ਅਗਰ ਤੁਸੀਂ ਉੱਥੇ ਵੀ ਬੋਲ ਲੈਂਦੇ ਤਾਂ ਇਹ ਵਿਸਾਖੀ ਦਾ ਅਤੇ ਔਰ ਖਾਲਸੇ ਦਾ ਜਿਹੜਾ ਮਕਸਦ ਆ ਉਹ ਪੂਰਾ ਹੋ ਜਾਣਾ ਸੀਗਾ। ਸੋ ਉੱਥੇ ਚੁੱਪ ਬਟਣੀ ਅਤੇ ਗੁਰਦੁਆਰਾ ਸਾਹਿਬ ਆ ਕੇ ਕਹਿਣਾ ਕਿ ਤੁਸੀਂ ਭਾਈ ਜਿੱਥੇ ਕਿਤੇ ਧੱਕਾ ਹੁੰਦਾ ਅਤੇ ਉੱਥੇ ਬੋਲੋ ਅਤੇ ਉਹ ਗੱਲ ਥੋੜ੍ਹੀ ਜਿਹੀ ਤੁੱਕ ਰਲਦੀ ਨਹੀਂ ਗੀ। ਖੈਰ ਐਨੀਵੇ ਸਾਡੇ NDP ਦੇ ਲੀਡਰ ਨੇ, ਸਾਡੇ ਕਮਿਊਨਿਟੀ ਦਾ ਕਮਿਊਨਿਟੀ ਦੀ ਸ਼ਾਨ ਹੈ ਅਤੇ ਉਹ ਬੋਲਦੇ ਨੇ ਅਤੇ ਅਸੀਂ ਉਹਨਾਂ ਨੂੰ ਸੁਣਦੇ ਹਾਂ। ਉਹਨਾਂ ਵੱਲੋਂ ਇਹ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਨੇ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਮਿਆਕ ਭਟਨਾਗਰ ਜੋ GNE ਮੋਰਗੇਜ ਤੋਂ ਨੇ ਔਰ ਤੁਸੀਂ ਮੋਰਗੇਜ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਲਓ। 647-702-2023 ਇਹਨਾਂ ਨੰਬਰ ਹੈ, 6477022023 647-702-2023 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਮਿਆਕ ਪਟਨਾਗਰ 647-702-2023 ਅਤੇ ਟੈਕਸ ਪੇਡ ਦਾ ਨੰਬਰ ਹੈ 905-621-4100 ਟੈਕਸ ਪੇਡ ਦਾ ਨੰਬਰ ਹੈ। ਔਰ ਤੁਸੀਂ ਸਿਕਿਉਰਿਟੀ ਕੈਮਰਾਜ਼ ਲਗਵਾਉਣੇ ਨੇ, ਤੁਸੀਂ ਚਾਹੇ ਕਿਤੇ ਟਰੱਕ ਯਾਰਡ ਹੈ ਜਾਂ ਫਿਰ ਕਿਤੇ ਕੋਈ ਤੁਸੀਂ ਸਟੋਰ ਖੋਲਿਆ ਉਹਦੇ 'ਚ ਸਿਕਿਉਰਿਟੀ ਕੈਮਰਾਜ਼ ਲਗਵਾਉਣੇ ਨੇ, ਕੈਸ਼ੀਅਰਸ ਦੇ ਉੱਪਰ ਸਿਕਿਉਰਿਟੀ ਕੈਮਰਾਜ਼ ਜਿਹੜੇ ਉਹ ਲੱਗਦੇ ਨੇ ਅਤੇ ਕਿਸੇ ਵੀ ਤਰ੍ਹਾਂ ਦੇ ਹੋਰ ਤੁਸੀਂ ਸਿਕਿਉਰਿਟੀ ਕੈਮਰਾ ਲਗਵਾਉਣੇ ਆ, ਟੈਕਸ ਪੇਡ ਤੁਹਾਡੀ ਸੇਵ ਵਿੱਚ ਹਾਜ਼ਰ ਹੈ। ਪਲੱਸ ਅਗਰ ਤੁਸੀਂ ਵੱਡਾ TV ਜਾਂ ਫਿਰ ਥੀਏਟਰ ਬਣਾਉਣਾ ਘਰ ਦੇ ਵਿੱਚ ਉਹਦੇ ਲਈ ਵੀ ਪ੍ਰੋਪਰ ਵਾਇਰਿੰਗ ਅਤੇ ਸਾਰਾ ਕੰਮ ਕਰਦੇ ਨੇ ਟੈਕਸ ਪੇਡ ਵਾਲੇ। ਇਹਨਾਂ ਦਾ ਇਲੈਕਟ੍ਰੋਨਿਕਸ ਦਾ ਜਿਹੜਾ ਸਟੋਰ ਹੈ ਉਹ ਸਥਿਤ ਹੈ 8770 ਦਾ ਗੋ ਰੋਡ ਯੂਨਿਟ ਨੰਬਰ 7 ਦੇ ਵਿੱਚ, 8770 ਦਾ ਗੋ ਰੋਡ ਯੂਨਿਟ ਨੰਬਰ 7 ਦੇ ਵਿੱਚ। ਸੋ ਤੁਸੀਂ ਉੱਥੇ ਪਹੁੰਚਣਾ ਹੈ। ਜੈਗ ਓਇਲਾ ਜੀ ਦਾ ਨੰਬਰ 416-371-7770, jagoila.com ਇਹਨਾਂ ਦੀ ਵੈਬਸਾਈਟ ਹੈ। ਜੈਗ ਓਇਲਾ 416-371-7770, 416-371-7777 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਜੈਗ ਔਜਲਾ ਜੀ ਦੇ ਨਾਲ। UK ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ ਨੋਟ ਕਰੋ, 647-894-8590। ਕੁਲਦੀਪ ਗਰੇਵਾਲ ਜੀ ਦਾ ਨੰਬਰ ਹੈ ਟਰੱਕ ਦਾ ਲਾਇਸੈਂਸ ਲੈਣ ਦੇ ਲਈ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਕੈਂਬਰਿਜ ਅਤੇ ਮਿਸਾਗਾ ਤੋਂ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 6478948590, 647-894-8590, 8590 UK ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵ ਵਿੱਚ ਹੈ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ ਦਾ ਨੰਬਰ ਹੈ। ਇਸ ਸਮੇਂ ਮੇਰੇ ਨਾਲ ਰਵੀ ਜੀ ਜੁੜ ਚੁੱਕੇ ਨੇ ਔਰ ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਰਵੀ ਜੀ ਤੁਹਾਡੀ ਆਵਾਜ਼ ਇਸ ਸਮੇਂ ਮੈਨੂੰ ਸੁਣਾਈ ਨਹੀਂ ਦੇ ਰਹੀਗੀ ਔਰ ਦੇਖਦੇ ਹਾਂ ਕਿ ਸਟਿਲ ਸਾਡੇ ਨਾਲ ਹੈਗੇ ਨੇ ਇਹ ਔਰ ਉਨੀ ਦੇਰ ਤੱਕ ਮੈਂ ਇੱਕ ਦੋ ਹੋਰ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਦੇਵਾਂ। ਇੱਕ ਤਾਂ ਅਵਤਾਰ ਮਿਨਹਾਸ ਜੀ ਦਾ ਨੰਬਰ ਦੇਣਾ ਚਾਹਾਂਗਾ 416-744-93-93 ਇਹਨਾਂ ਨੰਬਰ ਆ 416-744-4993-93 ਔਰ ਤੁਸੀਂ 680 ਰੈਕਟੇਲ ਬੁਲੇਵਾਰਡ ਦੇ ਉੱਤੇ ਪਹੁੰਚਣਾ। ਤੁਸੀਂ ਇਹਨਾਂ ਦੀ ਬ੍ਰੋਕਰੇਜ ਜੁਆਇਨ ਕਰਨੀ ਹੈ 416-744-93-93 416-744-93-93 ਅਵਤਾਰ ਮਿਨਹਾਸ ਜੀ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ 427 ਰਿਐਲਟੀ ਇੰਕ ਬ੍ਰੋਕਰੇਜ ਤੋਂ। ਇਹਨਾਂ ਦੇ ਪਾਸ ਬੈਰੀ ਦੇ ਏਰੀਏ ਦੇ ਵਿੱਚ ਕੁਝ ਡਿਟੈਚ ਕਰਨੇ ਉਹ ਤੁਸੀਂ ਉਹ ਬੁੱਕ ਕਰਵਾਉਣੇ ਚਾਹੁੰਦੇ ਹੋ ਜਾਂ ਫਿਰ ਤੁਸੀਂ ਇਹਨਾਂ ਪਾਸੋਂ ਐਲੋਕੇਸ਼ਨ ਲੈ ਕੇ ਘਰ ਵੇਚਣਾ ਚਾਹੁੰਦੇ ਹੋ ਜਾਂ ਫਿਰ M5 ਕਾਂਡੋ ਤਾਂ ਫਿਰ ਹੋਰ ਕਿਸੇ ਕਾਂਡੋ ਪ੍ਰੋਜੈਕਟ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਹੈ ਤਾਂ ਅਵਤਾਰ ਮਨਹਾਸ ਜੀ ਦੇ ਨਾਲ ਸੰਪਰਕ ਕਰ ਲੈਣਾ। ਇਹਨਾਂ ਦੀ ਸਪੈਸ਼ਲਿਟੀ ਹੀ ਇਹ ਹੈ ਕਿ ਇਹ ਜਿਹੜੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ ਨੇ ਉਹਨਾਂ ਦੇ ਵਿੱਚ ਡੀਲ ਕਰਦੇ ਨੇ। 416-744-93-93 ਇਹਨਾਂ ਨੰਬਰ ਹੈ 416-744-93-93 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੋ ਇਸ ਤੋਂ ਇਲਾਵਾ ਜਿੰਨੀ ਦੇਰ ਤੱਕ ਰਵੀ ਜੀ ਆਉਂਦੇ ਨੇ ਉਨੀ ਦੇਰ ਤੱਕ ਮੈਂ ਇੱਕ ਦੋ ਹੋਰ ਖਬਰਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ। ਇੱਕ ਸਾਡਾ ਜਿਹੜਾ ਵੱਡਾ ਕੰਸਰਨ ਇਸ ਸਮੇਂ ਬਣਿਆ ਹੋਇਆ ਉਹ ਕੰਸਰਨ ਹੈ ਜਿਹੜੇ ਸਾਡੇ ਇੱਥੇ ਬੱਚਿਆਂ ਦੀ ਮੌਤ ਹੋ ਰਹੀ ਹੈ। ਇੱਕ ਤਾਂ ਇਹ ਨਹੀਂ ਹੈ ਕਿ ਸਿਰਫ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਹੀ ਮੌਤ ਹੋ ਰਹੀ ਹੈ, ਉਹਨਾਂ ਦੀ ਕੁਝ ਜ਼ਿਆਦਾ ਮੌਤ ਹੋ ਰਹੀ ਹੈ ਔਰ ਉਹਨਾਂ ਦੇ ਜਿਹੜੇ ਮੌਤ ਦੇ ਕਾਰਨ ਨੇ ਉਹ ਹਮੇਸ਼ਾ ਹੀ ਭੇਦ ਭਰੇ ਰਹੇ ਨੇ ਔਰ ਉਹਨਾਂ ਦਾ ਡਿਟੇਲ ਸਾਨੂੰ ਬਾਅਦ ਦੇ ਵਿੱਚ ਨਹੀਂ ਮਿਲਦਾ। ਇੱਕ ਲੜਕਾ ਅਤੇ ਇੱਕ ਲੜਕੀ ਦੋ ਜਣਿਆਂ ਦੀ ਆ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਮੌਤ ਹੋਈ ਹੈ ਔਰ ਇਸ ਤੋਂ ਇਲਾਵਾ ਕੁਝ ਇੱਕ ਵੱਲੋਂ ਜਿਹੜੀ ਆਪਣੀ ਇੱਕ ਤਾਂ ਸਾਬੇ ਦੇ ਉੱਤੇ ਗੋਲੀਆਂ ਮਾਰ ਕੇ ਲੜਕਾ ਮਾਰ ਦਿੱਤਾ ਗਿਆ ਸੀ। ਇੱਕ ਨਾਇਗਰਾ ਫਾਲ ਦੇ ਵਿੱਚ 16 ਸਾਲ ਦੇ ਲੜਕੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਇਹ ਤੋਂ ਇਲਾਵਾ ਹੋਰ ਜਿਹੜੇ ਕੁਝ ਇੱਕ ਬੱਚੇ ਨੇ ਉਹਨਾਂ ਦੇ ਮੌਤ ਦੀਆਂ ਜਿਹੜੀਆਂ ਖਬਰਾਂ ਨੇ ਲਗਾਤਾਰ ਕਮਿਊਨਿਟੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਕੋਈ ਹਫ਼ਤਾ ਕੋਈ ਦਿਨ ਇੱਦਾਂ ਦਾ ਆਉਂਦਾ ਜਿੱਦਣ ਕਿਤੇ ਐਸੀ ਖਬਰ ਆ ਜਿਹੜੀ ਸਾਡੇ ਕੰਨਾਂ ਦੇ ਵਿੱਚ ਨਾ ਪੈਂਦੀ ਹੋਵੇ। ਇੱਕ ਵੱਡਾ ਕੰਸਰਨ ਹੈ ਇਸ ਸਮੇਂ ਕਿ ਜਿਹੜੇ ਬੱਚੇ ਘਰਾਂ ਦੇ ਵਿੱਚ ਸੁੱਤੇ ਪੈ ਰਹਿ ਜਾਂਦੇ ਨੇ, ਕੀ ਕਾਰਨ ਹੈ? ਨਸ਼ਾ ਜਾਂ ਫਿਰ ਡਿਪਰੈਸ਼ਨ, ਸੁਸਾਈਡ, ਕੀ ਕਾਰਨ ਹੈ? ਇਹਦੇ 'ਤੇ ਬਹੁਤ ਵਾਰੀ ਅਸੀਂ ਕਮਿਊਨਿਟੀ ਦੇ ਵਿੱਚ ਗੱਲਬਾਤ ਕਰਦੇ ਹਾਂ, ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ। ਇੱਕ ਵੱਡਾ ਕੰਸਰਨ ਆ ਜਿਹੜਾ ਇਹ ਹੈ, ਪਰ ਇਹਦੇ 'ਤੇ ਕੋਈ ਇੱਕ ਅਵੇਅਰਨੈਸ ਕੈਂਪ ਜਾਂ ਫਿਰ ਇਸ ਦੇ ਉੱਤੇ ਕੋਈ ਇੱਦਾਂ ਦੀ ਗੱਲਬਾਤ ਆ ਜਿਹੜੀ ਉਹ ਨਹੀਂ ਚਲਾਈ ਜਾਂਦੀ ਕਿ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਬਚਾਉਣਾ, ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਇਹ ਕੀ ਕਾਰਨ ਕੀ ਹੈ ਇਹਦੇ ਉੱਤੇ ਕੋਈ ਵੀ ਸਟੱਡੀ। ਜੇ ਕਿਤੇ ਇੰਨੀਆਂ ਹੀ ਮੌਤਾਂ ਬਲੈਕ ਕਮਿਊਨਿਟੀ ਦੇ ਵਿੱਚ ਹੋਈਆਂ ਹੁੰਦੀਆਂ, ਹੁਣ ਨੂੰ ਇੱਕ ਵੱਡੀ ਗਵਰਨਮੈਂਟ ਫੰਡਿੰਗ ਨੂੰ ਲੈ ਕੇ ਇਸ ਦੇ ਉੱਤੇ ਸਟੱਡੀ ਸ਼ੁਰੂ ਹੋ ਜਾਣੀ ਸੀਗੀ ਕਿ ਕਿਉਂ ਇਹ ਹੋ ਰਿਹਾ ਵਾ, ਕਿਉਂ ਇਹ ਬਲੈਕ ਭਾਈਚਾਰੇ ਦੇ ਲੋਕ ਨੇ ਉਹ ਸੁਸਾਈਡ ਕਰ ਰਹੇ ਨੇ। ਆਪਾਂ ਇਹਨੂੰ ਸਮਝਦੇ ਨਹੀਂ ਗੇ, ਆਪਾਂ ਸਮਝਦੇ ਨਹੀਂ ਕਿ ਸਾਡੀ ਇਹ ਸਮੱਸਿਆ ਹੈ ਕੋਈ ਜਾਂ ਫਿਰ ਸਾਨੂੰ ਇਸ ਦੇ ਉੱਤੇ ਅਸੀਂ ਕੁਛ ਕਰ ਸਕਦੇ ਹਾਂ ਜਾਂ ਅਸੀਂ ਇਸ 'ਤੇ ਹੱਲ ਲੱਭਣ ਦੇ ਲਈ ਕੰਮ ਕਰ ਸਕਦੇ ਹਾਂ। ਸਾਡਾ ਇਹ ਇੰਟਰਸਟ ਹੀ ਨਹੀਂ ਰਹਿ ਗਿਆ ਕਿ ਅਸੀਂ ਕਮਿਊਨਿਟੀ ਦੇ ਵਿੱਚ ਜੋ ਕੁਛ ਹੋ ਰਿਹਾ ਕਿ ਅਸੀਂ ਉਹਨੂੰ ਆਪਣਾ ਸਮਝ ਕੇ ਕਰੀਏ। ਸਾਡਾ ਇੰਟਰਸਟ ਬਦਲ ਗਿਆ। ਸ਼ੁਰੂ ਦੇ ਵਿੱਚ ਅਸੀਂ ਬਹੁਤ ਅਗਰੈਸਿਵ ਕਮਿਊਨਿਟੀ ਸੀਗੇ, ਅਸੀਂ ਬਹੁਤ ਕੁਛ ਅਸੀਂ ਹੋਰਾਂ ਕਮਿਊਨਿਟੀਆਂ ਦੇ ਮਸਲੇ ਨੂੰ ਵੀ ਆਪਣੇ ਹੱਥਾਂ 'ਚ ਲੈ ਕੇ ਅੱਗੇ ਵੱਧ ਕੇ ਗੱਲਾਂ ਕਰਦੇ ਰਹੇ ਹਾਂ, ਪਰ ਹੁਣ ਸਾਡੇ 'ਚ ਉਹ ਇੰਟਰਸਟ ਖਤਮ ਹੋ ਗਿਆ। ਮੈਂ ਪੰਜਾਬੀ ਪੋਸਟ ਦੀ ਜਿਹੜੀ ਐਡੀਟੋਰੀਅਲ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਸਕਦਾ ਹਾਂ। ਉਹਦੇ 'ਚ ਸਿੱਖ ਹੈਰੀਟੇਜ ਮੰਥ ਦੀ ਮੈਂ ਗੱਲ ਕੀਤੀ ਹੈ। ਸਿੱਖ ਹੈਰੀਟੇਜ ਮੰਥ, ਸਿੱਖ ਪਰੰਪਰਾਵਾਂ, ਸਿੱਖ ਸਾਡੀ ਵਿਰਾਸਤ ਕੀ ਹੈ, ਉਹ ਵੀ ਅਸੀਂ ਭੁੱਲੀ ਬੈਠੇ ਹਾਂ ਸਾਰੇ। ਅਸੀਂ ਕਿੰਨੇ ਕੁ ਜ਼ੋਰ ਸ਼ੋਰ ਦੇ ਨਾਲ ਸਿੱਖ ਜਿਹੜਾ ਹੈਰੀਟੇਜ ਮੰਥ ਹੈ ਉਸ ਨੂੰ ਮਨਾਇਆ। ਯੈਸ, ਨਗਰ ਕੀਰਤਨ ਹੋਣਾ ਇਸ ਅਪ੍ਰੈਲ ਦੇ ਆਖਰੀ ਹਫ਼ਤੇ ਡਾਊਨਟਾਊਨ ਅਤੇ ਪਹਿਲੇ ਹਫ਼ਤੇ ਮਈ ਦੇ ਪਹਿਲੇ ਐਤਵਾਰ ਇੱਥੇ ਮਾਲਟਨ ਤੋਂ ਸਿੱਖ ਸਪਿਰਚੁਅਲ ਸੈਂਟਰ ਉਹ ਰੈਗੂਲਰ ਹੁੰਦੇ ਨੇ ਅਤੇ ਉਹਦੇ ਨਾਲ ਜੇ ਹੁਣ ਸਿੱਖ ਹੈਰੀਟੇਜ ਮੰਥ ਹੈ ਅਤੇ ਸਾਡੀ ਵਿਰਾਸਤ, ਯੈਸ ਉਹ ਸਾਡੀ ਵਿਰਾਸਤ ਹੈ, ਪਰ ਇਹਦੇ ਨਾਲ ਨਾਲ ਅਸੀਂ ਕੀ ਆਪਣੇ ਆਪ ਨੂੰ ਸ਼ੋਕੇਸ ਕੀ ਕਰਨਾ, ਆਪਣੇ ਆਪ ਨੂੰ ਪ੍ਰਜੈਂਟ ਕੀ ਕਰਨਾ, ਆਪਣਾ ਮੰਥਨ ਕਿੱਦਾਂ ਕਰਨਾ ਕਿ ਅਸੀਂ ਕਿਸ ਸਟੇਜ ਦੇ ਉੱਤੇ ਸਾਡੀ ਇਹ ਕਮਿਊਨਿਟੀ ਖੜ੍ਹੀ ਹੈ ਔਰ ਕਿਸ ਵਿਰਾਸਤ ਦੇ ਅਸੀਂ ਮਾਲਕ ਹੈ ਉਹ ਸਾਡੇ 'ਚੋਂ ਵਿਸਰ ਗਿਆ। ਸੋ ਇਹ ਜਿਹੜੇ ਜੋ ਮੌਤਾਂ ਹੋ ਰਹੀਆਂ ਨੇ ਬੱਚਿਆਂ ਦੀਆਂ, ਇੱਕ ਵੱਡਾ ਚਿੰਤਾ ਦਾ ਵਿਸ਼ਾ ਸਾਡੇ ਸਾਰਿਆਂ ਵਿੱਚ, ਭਾਵੇਂ ਉਹ ਸਾਡੇ ਇੱਥੋਂ ਦੇ ਬੋਰਨ ਬੱਚੇ ਨੇ ਜਾਂ ਫਿਰ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹ ਨੇ। ਇਹਨਾਂ ਦੇ ਉੱਤੇ ਸਾਨੂੰ ਮੰਥਨ ਕਰਨ ਦੀ ਬਹੁਤ ਜ਼ਰੂਰਤ ਹੈ। ਰਵੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੈਂ ਇਸੋ ਹੀ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦਾ। ਸਾਡੇ ਇੱਥੇ ਇਹ ਮੌਤਾਂ ਦਾ ਸਾਨੂੰ ਪਤਾ ਵੀ ਉਦੋਂ ਹੀ ਲੱਗਦਾ ਜਦੋਂ ਇਹ ਪੋਸਟਾਂ ਪਾਈਆਂ ਜਾਂਦੀਆਂ GoFundMe.com ਦੇ ਉੱਤੇ ਕਿ ਇੱਕ ਬੱਚੇ ਦੀ ਮੌਤ ਹੋ ਗਈ, ਉਹਨਾਂ ਦੀ ਬਾਡੀ ਇੰਡੀਆ ਭੇਜਣੀ ਹੈ, ਕੁਝ ਫੰਡ ਦੀ ਜ਼ਰੂਰਤ ਹੈ, ਬੱਚਿਆਂ ਨੂੰ ਮਦਦ ਦੀ ਜ਼ਰੂਰਤ ਆ ਉਹਦੇ ਲਈ। ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਪੂਰੀ ਮਦਦ ਕੀਤੀ ਜਾਂਦੀ ਹੈ। ਅਗਰ ਕੋਈ ਫੈਮਿਲੀ ਆਪਣੇ ਇਸ ਤਰ੍ਹਾਂ ਸਟੱਡੀ ਵੀਜ਼ੇ 'ਤੇ ਆਏ ਬਾਹਰ ਕਿਸੇ ਸ਼ਖਸ ਦੀ ਬਾਡੀ ਨੂੰ ਮੰਗਵਾਉਣ ਦੇ ਲਈ ਉਹਨਾਂ ਦੇ ਪਾਸ ਸਾਧਨ ਨਹੀਂ ਹੈ ਅਤੇ ਭਾਰਤ ਸਰਕਾਰ ਆਪਣੇ ਖਰਚੇ ਦੇ ਉੱਤੇ ਬਾਡੀ ਉਹ ਇੰਡੀਆ ਦਿੱਲੀ ਤੱਕ ਪਹੁੰਚਦੀ ਕਰਦੀ ਹੈ ਅਤੇ ਉੱਥੇ ਮਾਪਿਆਂ ਦੇ ਸਪੁਰਦ ਕਰਦੀ ਹੈ, ਅਤੇ ਪਰ ਇੱਥੇ ਫਿਰ ਜਿਹੜੇ ਫੰਡ ਰੇਜ਼ਿੰਗ ਅਕਸਰ ਚੱਲਦੇ ਰਹਿੰਦੇ ਨੇ ਅਤੇ ਉਹਦੇ 'ਚ ਲੋਕ ਮਦਦ ਵੀ ਕਰਦੇ ਨੇ। ਕਿ ਤੁਹਾਡੇ ਇੱਥੇ ਕੋਈ ਕੰਸਰਨ ਹੈ ਕਿ ਕੈਨੇਡਾ ਗਿਆ ਬੱਚਾ ਕੋਈ ਜਾਂ ਕਿਸੇ ਹੋਰ ਮੁਲਕ ਗਿਆ ਬੱਚਾ ਅਤੇ ਉੱਥੇ ਉਸਦੀ ਮੌਤ ਹੋ ਗਈ, ਅਤੇ ਇਹਦੇ 'ਤੇ ਤੁਸੀਂ ਕੁਛ ਲੋਕਾਂ ਨੇ ਵਿਚਾਰ ਕੀਤਾ ਹੋਵੇ ਕਦੇ ਬੈਠ ਕੇ ਵੀ, ਭਾਈ ਬੱਚਿਆਂ ਨੂੰ ਇੱਦਾਂ ਭੇਜ ਰਹੇ ਹੋ ਤੁਸੀਂ ਅਤੇ ਉੱਥੇ ਇਹਨਾਂ ਨੂੰ ਕਿੱਦਾਂ ਇਹਦੇ ਲਈ ਕਾਬਲ ਬਣਾ ਕੇ ਕਿ ਉੱਥੇ ਤੁਸੀਂ ਰਹਿਣਾ ਕਿੱਦਾਂ ਅਤੇ ਉੱਥੇ ਆਹ ਸਮੱਸਿਆਵਾਂ ਤੁਹਾਨੂੰ ਆ ਸਕਦੀਆਂ ਨੇ, ਇਹਦੇ ਬਾਰੇ 'ਚ ਕਦੇ ਕੋਈ ਚਰਚਾ ਛਿੜੀ ਹੈ ਪੰਜਾਬ ਦੇ ਅੰਦਰ?
ਨਹੀਂ, ਇਸ ਚੀਜ਼ ਨੂੰ ਲੈ ਕੇ ਤਾਂ ਚਰਚਾ ਮੇਰਾ ਖਿਆਲ ਹੈ ਕਿ ਨਹੀਂ ਛਿੜਦੀ, ਪਰ ਇਸ ਗੱਲ ਦੀ ਚਰਚਾ ਵੱਡੀ ਰਹਿੰਦੀ ਹੈ ਕਿ ਆਪਾਂ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਪ੍ਰਵਾਸ ਨੂੰ ਰੋਕੀਏ ਕਿਵੇਂ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹੋ ਹੀ ਹੈ ਕਿ ਪ੍ਰਵਾਸ ਉਦੋਂ ਹੀ ਹੁੰਦਾ ਜਦੋਂ ਉਹਨਾਂ ਦੇ ਆਪਣੇ ਘਰ ਦੇ ਵਿੱਚ, ਆਪਣੇ ਸੂਬੇ 'ਚ ਜਾਂ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਇਨਸਿਕਿਉਰਿਟੀ ਹੁੰਦੀ ਹੈ ਆਰਥਿਕ ਤੌਰ ਤੇ, ਉਹ ਜਦੋਂ ਡਾਵਾਡੋਲ ਹੁੰਦੇ ਆ ਜਾਂ ਐਂ ਲੱਗਦਾ ਕਿ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਉਹਨਾਂ ਨੂੰ ਪੂਰੀ ਨਹੀਂ ਮਿਲਣੀ। ਇਸ ਗੱਲ ਤੇ ਤਾਂ ਲਗਾਤਾਰ ਵਿਚਾਰ ਹੁੰਦੀ ਹੈ। ਹੁਣ ਆਮ ਆਦਮੀ ਪਾਰਟੀ ਵੀ, ਤੁਸੀਂ ਪਿਛਲੇ ਦਿਨੀ ਬਿਆਨ ਸੁਣਿਆ ਹੋਣਾ ਭਗਵੰਤ ਮਾਨ ਸਾਹਿਬ ਦਾ, ਉਹਨਾਂ ਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਸਾਡੇ ਬੱਚਿਆਂ ਨੂੰ ਵਿਦੇਸ਼ 'ਚ ਨਹੀਂ ਜਾਣਾ ਪਊਗਾ, ਉਲਟਾ ਗੋਰੇ ਸਾਡੇ ਕੋਲੇ ਆ ਕੇ ਨੌਕਰੀਆਂ ਮੰਗਿਆ ਕਰਨਗੇ। ਜਾਣੀ ਇਸ ਗੱਲ ਦੀ ਚਰਚਾ ਲਗਾਤਾਰ ਹੁੰਦੀ ਹੈ ਵੀ ਆਪਾਂ ਬੱਚਿਆਂ ਦਾ ਪ੍ਰਵਾਸ ਰੋਕੀਏ ਕਿਵੇਂ, ਜਾਂ ਤਾਂ ਉਹਨਾਂ ਨੂੰ ਨੌਕਰੀਆਂ ਦੇ ਦਈਏ ਜਾਂ ਉਹਨਾਂ ਨੂੰ ਰੁਜ਼ਗਾਰ ਹੀ ਇਸ ਲੈਵਲ ਦੇ ਦਈਏ ਕਿ ਉਹ ਆਪਣੀ ਕਾਬਲੀਅਤ ਦੇ ਮੁਕਾਬਲੇ ਉਧਰੋਂ ਮਿਹਨਤਾਨਾ ਵੀ ਉਹਨਾਂ ਨੂੰ ਮਿਲਦਾ ਰਹੇ, ਫਿਰ ਪ੍ਰਵਾਸ ਰੁਕ ਸਕਦਾ। ਜਿਹੜੀ ਤੁਸੀਂ ਗੱਲ ਕੀਤੀ ਆ ਇਹਦੇ ਤੇ ਮੰਥਨ ਕਰਨਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਹੋਣਾ ਵੀ ਚਾਹੀਦਾ। ਦੇਖੋ, ਬੱਚਿਆਂ ਨੂੰ ਕਿਵੇਂ ਤਿਆਰ ਕਰਨਾ ਹੈ, ਕਿਵੇਂ ਉਧਰ ਭੇਜਣਾ ਹੈ, ਕਿਵੇਂ ਰਹਿਣਾ ਹੈ, ਕਿਵੇਂ ਨਹੀਂ ਰਹਿਣਾ, ਜਾਂ ਕਿਹਦੇ ਨਾਲ ਕਿਵੇਂ ਵਿਚਰਨਾ, ਕੋਈ ਆਪਣਾ ਤਜਰਬਾ ਸਾਂਝਾ ਕਰੇ, ਇਸ ਗੱਲ ਦੀ ਕਾਉਂਸਲਿੰਗ ਤਾਂ ਹੋਣੀ ਚਾਹੀਦੀ ਆ। ਪਰ ਇੱਥੇ ਕਲਚਰ ਕੁਛ ਹੋਰ ਹੈ ਗਰੇਵਾਲ ਸਾਹਿਬ। ਇੱਥੇ ਤਾਂ ਜਦੋਂ ਕੋਈ ਫੈਮਿਲੀ ਆਪਣੇ ਬੱਚੇ ਦਾ ਬਾਹਰ ਦਾ ਬਣਾ ਰਹੀ ਹੁੰਦੀ ਆ, ਉਹ ਤਾਂ ਆਪਣੇ ਗੁਆਂਢੀਆਂ ਤੱਕ ਨੂੰ ਨੀ ਪਤਾ ਲੱਗਣ ਦਿੰਦੇ ਕਿ ਅਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ ਹਾਂ, ਕਿਤੇ ਇਹ ਹੌਂਕਾ ਨਾ ਲੈ ਜਾਣ, ਕਿਤੇ ਇਹ ਭਾਨੀ ਨਾ ਮਾਰ ਦੇਣ, ਜਾਂ ਕੁਛ ਹੋਰ ਨਾ ਹੋ ਜੇ। ਇੱਥੇ ਕਾਉਂਸਲਿੰਗ ਤਾਂ ਦੂਰ ਦੀ ਗੱਲ ਹੈ ਜੀ, ਇੱਥੇ ਤਾਂ ਗੁਆਂਢੀਆਂ ਨੂੰ ਨੀ ਪਤਾ ਲੱਗਣ ਦਿੰਦੇ ਕਿ ਸਾਡਾ ਮੁੰਡਾ ਤਾਂ ਜਦੋਂ ਕੈਨੇਡਾ ਏਅਰਪੋਰਟ ਤੇ ਉੱਤਰ ਜਾਂਦਾ ਉੱਥੋਂ ਸੈਲਫੀ ਪਾਉਂਦਾ ਫਿਰ ਸੋਸ਼ਲ ਮੀਡੀਆ ਤੇ ਕਿ ਆਪਾਂ ਕੈਨੇਡਾ ਦੀ ਧਰਤੀ ਤੇ ਪਹੁੰਚ ਗਏ ਹਾਂ। ਫਿਰ ਕਾਉਂਸਲਿੰਗ ਇਹਦੇ ਵਿੱਚ ਕਿਤੇ ਵੀ ਨਹੀਂ ਹੈਗੀ ਜੀ। ਮੈਨੂੰ ਲੱਗਦਾ ਇਹਦੀ ਜਗ੍ਹਾ ਹੀ ਨਹੀਂ ਬਚਾਉਂਦੇ ਆਪਾਂ, ਆਪਣੀਆਂ ਫੈਮਿਲੀਆਂ ਜਗ੍ਹਾ ਨਹੀਂ ਬਚਾਉਂਦੀਆਂ ਕਿ ਅਸੀਂ ਕਾਉਂਸਲਿੰਗ ਦੇਈਏ ਜਾਂ ਕਿਸੇ ਦਾ ਤਜਰਬਾ ਹਾਸਲ ਕਰ ਲਈਏ, ਆਪਣੇ ਕਿਸੇ ਰਿਸ਼ਤੇਦਾਰ ਨਾਲ ਥੋੜੀ ਬਹੁਤੀ ਗੱਲ ਜਿਹੜਾ ਬਾਹਰ ਬੈਠਾ ਹੋ ਸਕਦੀ ਆ। ਪਰ ਇਸ ਗੱਲ ਦੀ ਚਿੰਤਾ ਬਹੁਤ ਵੱਡੀ ਹੈ। ਦੇਖੋ, 16 ਸਾਲ ਦਾ ਬੱਚਾ ਸੀਗਾ ਜੀ ਜਿਹੜਾ ਗਲਤੀ ਨਾਲ ਹੀ ਮਾਰਤਾ, ਕਹਿੰਦੇ ਗਲਤ ਫਹਿਮੀ ਚ ਮਾਰਤਾ, ਮਤਲਬ ਮਾਪਿਆਂ ਦਾ ਤਾਂ ਪੁੱਤ ਗਿਆ, ਕੋਈ ਉਧਰ ਕਿਸੇ ਚੀਜ਼ ਕਰਕੇ ਜਾ ਰਹੀ ਹੈ, ਜਾਣ ਕਿਸੇ ਚੀਜ਼ ਕਰਕੇ ਜਾ ਰਹੀ ਹੈ, ਬਹੁਤ ਵੱਡੀ ਦੁੱਖ ਦੀ ਗੱਲ ਹੈ ਜੀ।
16 ਸਾਲ ਦਾ ਮੈਂ ਜ਼ਿਕਰ ਕੀਤਾ ਨਾਇਗਰਾ ਫਾਲ ਦੇ ਵਿੱਚ, ਇਹ ਤਾਂ ਇੱਥੋਂ ਦਾ ਬੋਰਨ ਬੱਚਾ ਸੀਗਾ, ਕੈਨੇਡੀਅਨ ਬੋਰਨ ਸੀਗਾ, ਅਤੇ ਉਹ ਤੋਂ ਇਲਾਵਾ ਇੱਕ ਹੋਰ ਯੂਪੀ ਤੋਂ ਇੱਥੇ ਆਇਆ ਸੀਗਾ, ਕਾਰਤਿਕ ਨਾਂ ਦਾ ਬੱਚਾ, ਅਤੇ ਉਹਦੇ ਕਿਸੇ ਨੇ ਐਵੇਂ ਹੀ ਕਾਲੇ ਨੇ ਗੋਲੀਆਂ ਮਾਰ ਦਿੱਤੀਆਂ ਬਿਨਾਂ ਕਿਸੇ ਗੱਲ ਦਿੱਤੋਂ, ਉਹਦੀ ਮੌਤ ਹੋਈ ਹੈ। ਅਤੇ ਫਿਰ ਆਹ ਦੋ ਹੋਰ ਬੱਚੇ ਨੇ ਜਿਹੜੇ ਉਹਨਾਂ ਦੀ ਮੌਤ ਹੋਈ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ, ਇੱਕ ਹੋਰ ਬੱਚਾ ਜਿਹੜਾ ਇੱਥੋਂ ਦਾ ਬੋਰਨ ਸੀਗਾ, ਉਸਦੀ ਮੌਤ ਹੋਈ ਹੈ ਭੇਦ ਭਰੇ ਹਾਲਾਤ ਦੇ ਵਿੱਚ। ਸੋ ਜ਼ਿਆਦਾਤਰ ਇਹਨੂੰ ਸੁਸਾਈਡ ਦੇ ਕੇਸ ਹੀ ਜ਼ੂਮ ਕਰ ਲਿਆ ਜਾਂਦਾ ਕਿ ਜਿਸ ਤਰ੍ਹਾਂ, ਜਾਂ ਓਵਰਡੋਜ਼ ਦੇ ਕੇਸ ਆ ਜਿਹੜੇ ਜ਼ੂਮ ਕਰ ਲਿਆ ਜਾਂਦਾ। ਇਹ ਤਾਂ ਸਾਡੇ ਜਿਹੜਾ ਨੇ ਗ੍ਰੇਟਰ ਟੋਰਾਂਟੋ ਏਰੀਆ, ਅੰਟਾਰੀਓ ਇਕੱਲਾ, ਇੱਥੇ ਆਸ ਪਾਸ ਜੋ ਕੁਛ ਹੁੰਦਾ ਸਾਡੇ ਬ੍ਰੈਂਪਟਨ ਪੀਲ ਰੀਜਨ ਦੇ ਵਿੱਚ, ਟੋਰਾਂਟੋ ਦੇ ਵਿੱਚ, ਇਹ ਇੰਨੇ ਕੁ ਏਰੀਏ ਦਾ ਆ, ਅਤੇ ਬਾਕੀ ਇਹ ਤੋਂ ਇਲਾਵਾ ਤਾਂ ਹੋਰ ਦੂਰ ਦੂਰ ਤੱਕ ਜਿਹੜੇ ਸਾਡੇ ਬੱਚੇ ਬੈਠੇ ਨੇ, ਚਾਹੇ ਉਹ ਨੋਵਾ ਸਕੋਸ਼ਾ ਬੈਠੇ ਨੇ, ਚਾਹੇ ਉਹ ਅਲਬਰਟਾ ਬੈਠੇ ਆ, ਬ੍ਰਿਟਿਸ਼ ਕੋਲੰਬੀਆ ਬੈਠੇ ਆ, ਸਸਕੈਚਵਨ ਬੈਠੇ ਆ, ਕਿਤੇ ਵੀ ਬੈਠੇ ਨੇ, ਮੈਨੀਟੋਵਾ ਬੈਠੇ, ਯੂਕੋਨ ਤੱਕ ਬੈਠੇ ਨੇ ਬੱਚੇ ਸਾਡੇ। ਔਰ ਇਹ ਇਕੱਲੇ ਕੈਨੇਡਾ ਦੇ ਵਿੱਚ ਹੀ ਜੇ ਦੇਖੀਏ ਅਸੀਂ, ਪੂਰਾ ਇਹਦਾ ਕੈਲਕੂਲੇਸ਼ਨ ਕਰੀਏ, ਵੈਨਕੂਵਰ ਤੋਂ ਵੀ ਆ ਦੋ ਦਿਨ ਪਹਿਲਾਂ ਖਬਰਾਂ ਆਈਆਂ ਸੀਗੀਆਂ ਕਿ ਉੱਥੇ ਵੀ ਇੱਕ ਬੱਚੇ ਦੀ ਇਸੇ ਤਰ੍ਹਾਂ ਹੀ ਮੌਤ ਹੋਈ ਹੈ। ਸੋ ਨੰਬਰ ਵਿਲ ਬਿਕਮ ਬਿਗ ਜੇ ਇਹਨੂੰ ਜੋੜ ਲਿਆ ਜਾਵੇ ਜਿੱਥੇ ਆਸਟ੍ਰੇਲੀਆ ਇੰਗਲੈਂਡ ਇੱਥੇ ਬੱਚੇ ਪਹੁੰਚੇ ਨੇ ਅਤੇ ਉਹ ਇਸ ਤਰ੍ਹਾਂ ਜਿਹੜੇ ਪੈ ਪੈ ਰਹਿ ਜਾਂਦੇ ਨੇ ਜਿਨ੍ਹਾਂ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਵੇਂ ਮੌਤ ਹੋ ਗਈ ਹੈ ਅਤੇ ਬਹੁਤ ਵੱਡਾ ਨੰਬਰ ਹੋਵੇਗਾ ਜੇ ਪੰਜਾਬ ਦੇ ਉੱਤੇ ਇਹ ਇਨਕੁਆਇਰੀ ਬਿਠਾ ਦੇਵੇ ਜਾਂ ਫਿਰ ਜਿੰਨੇ ਕੈਨੇਡਾ ਦੇ ਵਿੱਚ ਜਿੰਨੇ ਬਾਹਰਲੇ ਮੁਲਕਾਂ ਦੇ ਵਿੱਚ ਭਾਰਤੀ ਮਿਸ਼ਨ ਨੇ ਭਾਰਤੀ ਕੌਂਸਲੇਟ ਜਨਰਲ ਦੇ ਆਫਿਸ ਨੇ ਉਹਨਾਂ ਦੇ ਪਾਸ ਇਹ ਸਾਰੇ ਅੰਕੜੇ ਹੁੰਦੇ ਨੇ ਅਤੇ ਉਹਨਾਂ ਤੋਂ ਅੰਕੜੇ ਇਕੱਠੇ ਕਰ ਲਏ ਜਾਣ ਅਤੇ ਦੱਸ ਦਿੱਤਾ ਜਾਣ ਕਿ ਇੱਕ ਮਹੀਨੇ 'ਚ ਜਾਂ ਇੱਕ ਸਾਲ 'ਚ ਇੰਨੇ ਬੱਚਿਆਂ ਦੀ ਮੌਤ ਹੋਈ ਹੈ ਦੈਟ ਵਿਲ ਬੀ ਐਨ ਆਈ ਓਪਨਿੰਗ ਫੋਰ ਐਵਰੀ ਵਨ।
ਉਹ ਗੱਲ ਬਿਲਕੁਲ ਠੀਕ ਹੈ ਜੀ, ਇਹ ਹੋਣਾ ਚਾਹੀਦਾ। ਇੱਕ ਘਟਨਾ ਦੋ ਦਿਨ ਪਹਿਲਾਂ ਸ਼ਾਇਦ ਉਹ USA ਦੀ ਘਟਨਾ ਮੇਰੇ ਚੰਗੀ ਤਰ੍ਹਾਂ ਧਿਆਨ 'ਚ ਨਹੀਂ ਹੈ। ਉੱਥੇ ਦੋ ਸਾਡੇ ਸਰਦਾਰ ਅੰਕਲ ਜੀ ਸੀ ਜਿਨ੍ਹਾਂ ਤੇ ਨਸਲੀ ਹਮਲਾ ਹੋਇਆ।
ਨਿਊਯਾਰਕ ਦੀ ਗੱਲ ਹੈ, ਨਿਊਯਾਰਕ ਰਿਚਮੰਡ ਹਿੱਲ,
ਨਿਊਯਾਰਕ ਦੀ ਸ਼ਾਇਦ
ਘਟਨਾ ਦੀ ਗੱਲ ਹੈ
ਬਿਲਕੁਲ। ਔਰ ਦੇਖ ਕੇ ਜਦੋਂ ਫੋਟੋ ਵਾਇਰਲ ਹੋਈਆਂ ਤਾਂ ਆਪਣੇ ਮਨ ਨੂੰ ਇੰਨਾ ਦੁੱਖ ਹੋ ਰਿਹਾ ਸੀ ਕਿ ਸਾਡੇ ਪਿਓ ਦੇ ਉਮਰ ਦੇ ਸਮਾਨ ਉਹ ਬਜ਼ੁਰਗ ਜਿਹੜੇ ਆਪਣੇ ਬੱਚਿਆਂ ਕੋਲ ਗਏ ਆ, ਉਹਨਾਂ ਨੂੰ ਉੱਥੇ ਜਾ ਕੇ ਕੰਮ ਵੀ ਕਰਨਾ ਪੈਂਦਾ, ਉਹਨਾਂ ਨਾਲ ਜਾ ਕੇ ਦੂਜੇ ਮੁਲਕ ਦੇ ਵਿੱਚ ਕੁੱਟਮਾਰ ਹੋ ਰਹੀ ਹੈ। ਜਾਣੀਏ ਇਹ ਸਾਡੇ ਵਾਸਤੇ ਇੱਥੇ ਬੈਠਿਆਂ ਵਾਸਤੇ ਬਹੁਤ ਤਕਲੀਫ ਵਾਲੀ ਗੱਲ ਹੈ, ਕਿਉਂਕਿ ਇੱਥੋਂ ਤੱਕ ਸਾਨੂੰ ਭਾਰਤ ਜਿਹੜੇ ਪੰਜਾਬ 'ਚ ਬੈਠੇ ਆ ਜਾਂ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਕਿ ਅਸੀਂ ਵਿਦੇਸ਼ 'ਚ ਜਾਣਾ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ, ਉਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਜਾਂ ਉਹਨਾਂ ਦੇ ਅਧਿਕਾਰ ਕੀ ਨੇ, ਕਿਸ ਤਰੀਕੇ ਦੇ ਨੇ। ਪਰ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਆ, ਮੇਰਾ ਖਿਆਲ ਆ ਉਹਨਾਂ ਨੂੰ ਇਨੀਸ਼ੀਏਟ ਲੈਣਾ ਚਾਹੀਦਾ ਤਾਂ ਕਿ ਥੋੜੀ ਬਹੁਤੀ ਸਿਕਿਉਰਿਟੀ ਤਾਂ ਬਣੀ ਰਹੇ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਯੂਕੇ ਟਰੱਕ ਟ੍ਰੇਨਿੰਗ ਸੈਂਟਰ ਕੁਲਦੀਪ ਗਰੇਵਾਲ 4 647 894 8 95 647 894 8 95 ਇਹਨਾਂ ਦਾ ਨੰਬਰ ਹੈ। ਏਸ਼ੀਅਨ ਫੂਡ ਸੈਂਟਰ ਦੇ ਉੱਤੇ ਅੱਜ ਵੀ ਜਿਹੜੀ ਹੈ ਵਿਸਾਖੀ ਸੇਲ ਅਤੇ ਈਸਟਰ ਸੇਲ ਆ ਚੱਲ ਰਹੀ ਹੈ, 416-740-3200 ਤੋਂ ਤੁਸੀਂ ਕਾਲ ਕਰ ਲੈਣੀ ਔਰ ਇਹਨਾਂ ਦੇ ਹੈੱਡ ਆਫਿਸ ਦਾ ਇਹ ਨੰਬਰ ਹੈ। ਕਿਹੜੀ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਜਾਣਾ ਹੈ ਗਰੋਸਰੀ ਕਰਨ ਦੇ ਲਈ, ਔਰ ਇਸ ਵੀਕਐਂਡ ਦੇ ਔਰ ਇਹ ਜੋ ਈਸਟਰ ਅਤੇ ਵਿਸਾਖੀ ਸੇਲ ਹੈ ਉਹ ਅੱਜ ਤੱਕ ਚੱਲ ਰਹੀ ਹੈ। 416-740-3200 ਹੈੱਡ ਆਫਿਸ ਦਾ ਨੰਬਰ ਹੈ। ਔਰ ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 647-295-4600 ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ 647-295-4600 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਕਰ ਲੈਣੀ ਟਰੱਕਾਂ ਦੇ ਟਾਇਰ ਪਾਉਣ ਦੇ ਲਈ। ਅਤੇ ਕੇ ਡੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-848-0055 ਇਹਨਾਂ ਦਾ ਨੰਬਰ ਹੈ। ਹੋਮਿਓਪੈਥੀ ਰਾਹੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਡਾਕਟਰ ਕੁਲਦੀਪ ਤੁਹਾਡੀ ਸੇਵਾ 'ਚ ਹਾਜ਼ਰ ਹੈ। CWC ਇਮੀਗ੍ਰੇਸ਼ਨ 905-670-4444 905-670-4444 905-670-4444 ਇਹਨਾਂ ਦਾ ਨੰਬਰ ਹੈ। ਸੋ ਆਓ ਫਿਰ ਪੰਜਾਬ ਦੀ ਗੱਲ ਕਰੀਏ। ਭਗਵੰਤ ਮਾਨ ਜੀ ਵੱਲੋਂ ਵੱਡਾ ਐਲਾਨ ਵੀਕਐਂਡ ਦੇ ਉੱਤੇ ਕੀਤਾ ਗਿਆ, ਜੋ ਜਿਹੜਾ ਚਰਚਾ ਦਾ ਵਿਸ਼ਾ ਰਿਹਾ 300 ਯੂਨਿਟ ਮੁਫ਼ਤ ਦੇਣ ਦਾ, 600 ਯੂਨਿਟ 2 ਮਹੀਨਿਆਂ ਦੇ ਬਿੱਲ ਦੇ ਵਿੱਚ ਮੁਫ਼ਤ ਦੇਣ ਦਾ, ਅਤੇ ਇਹਦੇ 'ਤੇ ਕੀ ਸੱਚ ਕੀ ਹੈ, ਇਸ ਦੇ ਫੈਕਟ ਕੀ ਨੇ, ਕੀ ਇਹ ਇੱਕ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਰਾਹਤ ਦੇਵੇਗਾ ਜਾਂ ਫਿਰ ਇਹ ਜਿਹਦੀਆਂ 301 ਯੂਨਿਟ ਹੋਗੀ ਤੇ ਉਹਨੂੰ ਕੁਛ ਵੀ ਨਹੀਂ ਰਾਹਤ ਮਿਲਣੀਗੀ?
ਦੇਖੋ ਗਰੇਵਾਲ ਸਾਹਿਬ, ਰਾਹਤ ਮਿਲਣੀ ਨਾ ਮਿਲਣੀ ਹਾਲੇ ਭਵਿੱਖ ਦੀ ਬੁੱਕਲ 'ਚ ਹੈ, ਕਿਉਂਕਿ ਹਾਲੇ 2 ਮਹੀਨੇ ਬਾਕੀ ਨੇ। ਐਲਾਨ ਦੇ ਬਾਰੇ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇਹ ਗੱਲ ਕਰਨੀ ਬੜੀ ਲਾਜ਼ਮੀ ਹੈ ਕਿ ਜਦੋਂ ਇਹ ਐਲਾਨ ਹੋਇਆ ਅਸੀਂ ਜਾਤਾਂ ਪਾਤਾਂ 'ਚ ਇੱਕ ਵਾਰ ਫਿਰ ਤੋਂ ਇੰਨੇ ਕੁ ਮਗਨ ਹੋ ਗਏ ਵੀ ਸਿਰਫ ਤੇ ਸਿਰਫ ਪੋਸਟਾਂ ਇਹੀ ਪੈ ਰਹੀਆਂ ਕਿ SC ਵਰਗ ਨੂੰ ਕਿਉਂ ਤੇ ਜਨਰਲ ਨੂੰ ਕਿਉਂ ਨਹੀਂ। ਜਾਣੀ ਇਸ ਇਹਨਾਂ ਪੋਸਟਾਂ ਨੇ ਜ਼ੋਰ ਵੱਧ ਫੜਿਆ ਹੋਇਆ ਵੀ ਇਹ ਕਿਉਂ ਹੈ। ਜਾਣੀ
ਇੱਕ ਮਿੰਟ, ਮੈਂ ਆਪਣੇ ਸਰੋਤਿਆਂ ਨੂੰ ਵੀ ਕਾਲ ਕਰਦਾ, ਇਹ ਜਿਹੜਾ ਫੈਸਲਾ ਲਿਆ ਗਿਆ ਇਹ ਲੋਕਾਂ ਦੀ ਆਰਥਿਕ ਸਥਿਤੀ ਨੂੰ ਸਾਹਮਣੇ ਰੱਖ ਕੇ ਲਿਆ ਜਾਣਾ ਚਾਹੀਦਾ ਸੀ, ਨਾ ਕਿ ਜਾਤਾਂ ਪਾਤਾਂ ਨੂੰ ਸਾਹਮਣੇ ਰੱਖ ਕੇ। ਸਰੋਤੇ ਸਾਡੇ ਕੀ ਇਸ ਦੇ ਉੱਤੇ ਆਪਣਾ ਟਿੱਪਣੀ ਦਿੰਦੇ ਨੇ ਕਿ ਇਹ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਪਤਲੀ ਹੈ, ਜਾਂ ਫਿਰ ਜੱਟ ਨੇ ਜਾਂ ਉੱਚੀਆਂ ਜਾਤਾਂ ਨੇ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਪਤਲੀ ਹੈ, ਕਿ ਇਹ ਜਿਹੜਾ ਫੈਸਲਾ ਹੈ ਇਹਦੇ 'ਚ ਜਾਤਾਂ ਪਾਤਾਂ ਨੂੰ ਵੱਧ ਤਰਜੀਹ ਕਿਉਂ ਦਿੱਤੀ ਗਈ ਹੈ ਔਰ ਇਹਦੇ 'ਚ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਿਉਂ ਤਰਜੀਹ ਨਹੀਂ ਦਿੱਤੀ ਗਈ? ਕੋਈ ਸਰੋਤਾ ਸਾਡਾ ਇਸ ਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੇ 416-620-1378 ਇੱਕ ਪਾਸੇ ਅਸੀਂ ਯਾਦ ਪਾਤ ਖਤਮ ਕਰਨ ਦੀ ਗੱਲ ਕਰਦੇ ਹਾਂ, ਇਹ ਪਾੜੇ ਖਤਮ ਕਰਨ ਦੀ ਗੱਲਬਾਤ ਕਰਦੇ ਹਾਂ, ਦੂਸਰੇ ਪਾਸੇ ਜੋ ਸਰਕਾਰ ਇੱਦਾਂ ਦੇ ਐਲਾਨ ਕਰਦੀ ਰਹਿੰਦੀ ਹੈ ਅਤੇ ਫਿਰ ਉਸ ਦੇ ਵਿੱਚੋਂ ਜਿਹੜੀ ਹੈ ਸਾਡੀ ਇਹ ਜਾਤਾਂ ਦੇ ਨਾਂ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਅਤੇ ਇਹ ਫਿਰ ਇਸ ਜਾਤ ਪਾਤ ਦੇ ਵੱਖਰੇਵੇਂ ਨੂੰ ਬੜਾਵਾ ਜਿਹੜਾ ਮਿਲਦਾ। ਪਰ ਇਹ ਮਾਮਲੇ ਦੇ ਵਿੱਚ ਸਰਕਾਰ ਨੂੰ ਚਾਹੀਦਾ ਸੀ ਸਿਰਫ ਔਰ ਸਿਰਫ ਜਿਹੜੀ ਉਹਨਾਂ ਦੀ ਲੋਕਾਂ ਦੀ ਆਰਥਿਕ ਸਥਿਤੀ ਹੈ, ਜਿਹੜਾ ਕਮਜ਼ੋਰ ਵਰਗ ਆ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਹੈ, ਉਹਨੂੰ ਇਹ ਮਿਲਣੀ ਚਾਹੀਦੀ। ਉਹਦੇ 'ਚ ਸਾਰੇ ਹੀ ਕਵਰ ਹੋ ਜਾਣੇ ਸੀਗੇ, ਹਰ ਜਾਤ, ਹਰ ਮਜ਼ਹਬ, ਹਰ ਤਰ੍ਹਾਂ ਦਾ ਲੋਕ ਆ ਜਿਹੜਾ ਉਹ ਕਵਰ ਹੋ ਜਾਣਾ ਸੀਗਾ। ਜੇ ਇਹਦੇ ਵਿੱਚ ਆਪਣੀ ਸਰਕਾਰ ਹੈ ਇਹ ਕਹਿੰਦੀ ਕਿ ਜਿਹਨਾਂ ਲੋਕਾਂ ਦੀ ਆਰਥਿਕਤਾ ਜਾਂ ਜਿਹਨਾਂ ਲੋਕਾਂ ਦੇ ਸਮੇਂ ਹਾਲਾਤ ਠੀਕ ਨਹੀਂ ਹੈ, ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਹੈ, ਇਨਕਮ ਸੋਰਸਿਸ ਨਹੀਂ ਹੈ, ਅਸੀਂ ਉਹਨਾਂ ਨੂੰ ਇਹ ਛੋਟ ਦੇ ਰਹੇ ਹਾਂ, ਨਾ ਕਿ ਤੁਸੀਂ ਅਗਰ ਕਿਸੇ ਅਨੁਸੂਚਿਤ ਜਾਤੀ ਦੇ ਵਿੱਚ ਤੁਹਾਡਾ ਨਾਂ ਹੈ ਅਤੇ ਅਸੀਂ ਉਹਨਾਂ ਨੂੰ ਇਹ ਵੱਧ ਸਹੂਲਤਾਂ ਦੇਵਾਂਗੇ। ਜੀ ਰਵੀ ਜੀ,
ਗਰੇਵਾਲ ਸਾਹਿਬ, ਅਸੀਂ ਨਾ ਮਤਲਬ ਬੜੇ ਜੁਗਾੜੀ ਹੁੰਦੇ ਹਾਂ ਤੇ ਅਸੀਂ ਬਹੁਤ ਤੇਜ਼ ਹੁੰਦੇ ਹਾਂ, ਆਪਾਂ ਇਹ ਸਮਝਦੇ ਹਾਂ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਪੈਮਾਨਾ ਤੈਅ ਹੋ ਸਕਦਾ। ਮੈਂ ਬਿਲਕੁਲ ਇਹਦੇ ਨਾਲ ਐਗਰੀ ਨਹੀਂ ਕਰਦਾ ਕਿ ਕਿਹਦੀ ਆਰਥਿਕ ਸਥਿਤੀ ਚੰਗੀ ਆ, ਕਿਹਦੀ ਮਾੜੀ ਆ। ਇਹ ਪੈਮਾਨਾ ਕਦੇ ਵੀ ਤੈਅ ਨਹੀਂ ਹੋਊਗਾ ਕਿ ਜਦੋਂ ਫ੍ਰੀ ਕਣਕ ਆਟਾ ਦਾਲ ਦਿੱਤਾ ਗਿਆ, ਤੁਸੀਂ ਜੇਕਰ 100 ਦੀ ਰੇਸ਼ੋ ਕੱਢੋ ਤਾਂ ਉਹਦੇ ਵਿੱਚੋਂ 40 ਲੋਕ ਨੇ ਜਿਹੜੇ ਉਹ ਸਰਦੇ ਪੁੱਜਦੇ ਘਰਾਂ ਦੇ ਨੇ, ਜਿਹੜੇ ਕਣਕ ਲੈ ਰਹੇ ਨੇ ਜੀ 2-2 ਰੁਪਏ ਕਿਲੋ ਵਾਲੀ। ਉਹਦਾ ਉਹਨਾਂ ਨੇ ਕੀ ਜੁਗਾੜ ਕੱਢਿਆ ਵੀ ਇੱਕ ਪਰਿਵਾਰ ਦੇ ਮੈਂਬਰ ਦੇ ਨਾਂ ਤੇ 2 ਕਿੱਲੇ ਜ਼ਮੀਨ ਲਵਾ ਦਿਓ ਜੀ, ਠੀਕ ਹੈ ਜੀ। ਜਿਹਦੇ ਨਾਮ ਤੇ 2 ਕਿੱਲੇ ਜ਼ਮੀਨ ਹੈ ਉਹਦਾ ਉਹ ਕਾਰਡ ਬਣਦਾ ਸੀ, ਔਰ ਉਹਨਾਂ ਨੇ ਕਾਰਡ ਬਣਵਾ ਲਏ ਜੀ, ਉਹਨਾਂ ਨੂੰ ਮਿਲ ਰਹੇ ਆ। ਹੁਣ ਕੀ ਹੈ ਇਸ ਮਾਮਲੇ ਦੇ ਵਿੱਚ? ਠੀਕ ਰੇਸ਼ੋ ਤਾਂ ਇਹ ਸੀਗੀ ਕਿ 600 ਯੂਨਿਟ ਜਨਰਲ ਨੂੰ ਦਿੱਤਾ ਗਿਆ, ਇਹ ਗੱਲ ਸੱਚ ਹੈ। ਹੁਣ ਜਿਹੜਾ ਬੰਦਾ 600 ਤੋਂ ਵੱਧ ਖਪਤ ਕਰ ਰਿਹਾ, ਇਹਦਾ ਮਤਲਬ ਹੈ ਕਿ ਉਹਦੇ ਘਰੇ ਤਾਂ ਏਸੀ ਵੀ ਲੱਗੇ ਹੋਣਗੇ, 1 ਵੀ ਲੱਗਾ ਹੋਊ, 2 ਵੀ ਲੱਗਾ ਹੋਊ, 3 ਵੀ ਲੱਗੇ ਹੋਣਗੇ, ਫੇਰ ਹੀ 600 ਯੂਨਿਟ ਤੋਂ ਕ੍ਰਾਸ ਕਰੂ ਨਾ। ਜਿਹੜਾ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਹੈ, ਚਾਹੇ ਉਹ ਜਨਰਲ ਵਰਗ ਦਾ ਕਿਸੇ ਵੀ ਵਰਗ ਦਾ, ਜੇ ਉਹਦੇ ਘਰੇ 2 ਬਲਬ 2 ਪੱਖੇ ਚੱਲ ਰਹੇ ਆ ਜੀ, ਉਹ 600 ਯੂਨਿਟ ਖਪਤ ਨਹੀਂ ਕਰਦਾ ਜੀ 2 ਮਹੀਨਿਆਂ ਦੇ ਵਿੱਚ। ਇਹ ਆਪਾਂ ਬੜੀ 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 ਕਲੀਅਰ ਗੱਲ ਹੈ। ਹੁਣ ਰੌਲਾ ਕਿਹਦਾ ਪਾਇਆ ਜਾ ਰਿਹਾ? ਰੌਲਾ ਪਾਇਆ ਜਾ ਰਿਹਾ ਜਿਹੜੇ ਬੰਦਿਆਂ ਦੇ ਕੋਲ 2-2 ਮੰਜ਼ਲੀਆਂ ਕੋਠੀਆਂ ਜੀ, ਔਰ ਉਹਨਾਂ ਦੇ ਵਿੱਚ 2 AC ਤਾਂ ਲੱਗੇ ਆ, 2 ਥੱਲੇ ਲੱਗੇ ਆ, ਉਹ ਕਹਿੰਦੇ ਸਾਨੂੰ ਸਹੂਲਤ ਕਿਉਂ ਨੀ? ਔਰ ਜੇ ਉਹਨਾਂ ਨੂੰ ਸਹੂਲਤ ਨਹੀਂ ਮਿਲੀ ਤਾਂ ਉਹਨਾਂ ਨੂੰ ਸਹੂਲਤ ਕਿਉਂ ਮਿਲਣੀ ਚਾਹੀਦੀ ਆ? ਆਪਾਂ ਖੁਦ ਸਿਆਣੇ ਆ। ਹੁਣ ਕੀ ਹੋ ਰਿਹਾ? ਹੁਣ ਇਹ ਹੋ ਰਿਹਾ ਕਿ ਜਿਹੜੇ ਘਰ ਦੇ ਵਿੱਚ 2 ਫੈਮਿਲੀਆਂ ਜੁਆਇੰਟ ਰਹਿ ਰਹੀਆਂ ਔਰ 1 ਮੀਟਰ ਲੱਗਾ ਸੀ, ਜਿਹੜੇ ਪੂਰਾ ਬਿੱਲ ਭਰਦੇ ਸੀ, ਹੁਣ ਉਹ 600 ਯੂਨਿਟ ਲਵਾਉਣ ਵਾਸਤੇ ਇੱਕੋ ਘਰ ਦੇ ਵਿੱਚ ਅੱਡੋ ਅੱਡ ਹੋ ਰਹੇ ਨੇ। ਜਿਹੜਾ ਆਪਾਂ ਕਹਿ ਦਿੰਦੇ ਕਿ ਫਲਾਣਾ ਅੱਡ ਹੋ ਗਿਆ, ਉਹ ਅੱਡ ਹੋ ਰਿਹਾ ਜੀ। ਇੱਕ ਥਾਂ ਇੱਕ ਦੀ ਥਾਂ ਤੇ ਦੂਜਾ ਪਰਿਵਾਰ ਵੀ ਉਸੇ ਘਰ ਦੇ ਵਿੱਚ ਮੀਟਰ ਲਵਾ ਰਿਹਾ, ਤਾਂ ਕਿ 600+600 1200 ਹੋ ਜੇ, ਖਪਤ ਆਪਣੀ 900 ਹੈ, ਆਪਾਂ ਫ੍ਰੀ ਰਹਿ ਗਏ।
ਅੱਛਾ, ਹੋਲਡ ਕਰੋ,
ਇਹ ਅੱਡ ਹੋਣ ਵਾਲੀ, ਤੁਸੀਂ ਮੈਨੂੰ ਦੱਸੋ ਪੈਮਾਨਾ ਕੀ ਰਹੂਗਾ?
ਅੱਡ ਹੋਣ ਵਾਲੀ ਗੱਲ ਤੁਹਾਨੂੰ ਮੈਂ ਦੱਸਦਾ, ਇੱਥੇ ਨਾ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਪੈਨਸ਼ਨ ਜਦੋਂ ਮਿਲਦੀ ਹੈ, ਜੇ ਤਾਂ ਉਹ ਮੈਰਿਡ ਹੈ ਤਾਂ ਉਹਨਾਂ ਨੂੰ ਮੇਰਾ ਖਿਆਲ $2,200 ਦੋਨਾਂ ਨੂੰ ਆਉਂਦੀ ਹੈ। ਜੇ ਇੱਕ ਡਿਵੋਰਸਡ ਹੈ, ਸਿੰਗਲ ਹੈ, ਤਾਂ ਉਹਨਾਂ ਨੂੰ 2600-2700 ਦੇ ਕਰੀਬ ਦੋਨਾਂ ਦੀ ਵੱਧ ਜਾਂਦੀ ਹੈ, $4,500-$6,000 ਦਾ ਦੋਨਾਂ ਨੂੰ ਫਰਕ ਪੈ ਜਾਂਦਾ। ਸੋ ਬਹੁਤੇ ਇੱਥੇ ਬਜ਼ੁਰਗ ਇੱਦਾਂ ਦੇ ਨੇ ਜਿਨ੍ਹਾਂ ਨੇ ਡਿਵੋਰਸ ਕਰ ਲਏ ਆਪਣੇ, ਕਿ ਉਹਨਾਂ ਨੂੰ ਪੈਨਸ਼ਨ ਵੱਧ ਆਊਗੀ। ਇੱਕ ਨੇ ਆਪਦੇ ਮੁੰਡੇ ਦਾ ਐਡਰੈਸ ਦਿੱਤਾ, ਇੱਕ ਨੇ ਆਪਦੀ ਕੁੜੀ ਦਾ ਐਡਰੈਸ ਦਿੱਤਾ, ਸੋ ਥੋੜ੍ਹੇ ਜਿਹੇ ਪੈਸੇ ਵੱਧ ਲੈਣ ਦੇ ਲਈ ਅਸੀਂ ਇਸ ਇੱਥੇ ਤੱਕ ਵੀ ਚਲੇ ਜਾਂਦੇ ਹਾਂ। ਅਤੇ ਤੁਹਾਡੇ ਹੁਣ ਮੀਟਰ ਲਾਉਣ ਵਾਲੀ ਤਾਂ ਪਹਿਲਾਂ ਹੀ ਲੋਕਾਂ ਦੇ ਮਨ 'ਚ ਆ ਗਏ ਨੇ, ਚਲੋ ਵੀ ਮੀਟਰ 2 ਕਰਾਓ। ਕਾਲਰ ਨੇ ਇੱਕ ਉਹਨਾਂ ਦੀ ਗੱਲ ਸੁਣ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਪਹਿਲਾਂ ਤਾਂ ਜਿਹੜਾ ਮੌਕਾ ਵਾਲੇ ਹਸਪਤਾਲ 'ਚ ਤਾਂ ਜਦੋਂ ਆਮ ਪਾਰਟੀ ਨੇ ਵੀ ਅਨਾਊਂਸ ਕੀਤਾ ਜੀ, ਆਪਾਂ ਇਹਦੇ ਹੱਕ 'ਚ ਵੀ ਹੈ ਨੀ ਜੀ।
ਜੀ,
ਮੁਫ਼ਤ ਕਿਉਂ? ਕਾਹਤੋਂ? ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦੇ ਜਿੱਥੇ ਇਹ ਮੁਫ਼ਤ ਵਾਲੀਆਂ ਚੀਜ਼ਾਂ ਚੱਲਦੀਆਂ। ਹੁਣ ਤੁਸੀਂ, ਅਸੀਂ ਇੱਥੇ ਰਹਿੰਦੇ ਹਾਂ, ਕੀ ਆਪਾਂ ਨੂੰ ਮੁਫ਼ਤ 'ਚ ਮਿਲਦਾ ਜੀ? ਸਾਰਾ ਕੁਛ ਪੇ ਕਰਦੇ ਹੈ ਨਾ ਜੀ, ਤੇ ਇਹ ਦੇਸ਼ ਤਰੱਕੀਆਂ ਵੀ ਕਰ ਰਹੇ ਆ, ਪਰ ਮਿਹਨਤ ਅਸੀਂ ਜ਼ਰੂਰ 10-12 ਘੰਟੇ 14 ਘੰਟੇ 16 ਘੰਟੇ ਤੱਕ ਵੀ ਕਰਦੇ ਹਾਂ। ਤੇ ਮੈਂ ਇਹ ਭਾਜੀ ਹੁਣੀ ਵੀ ਨਾਲ ਆ, ਕੋਈ ਵੀ ਬੰਦਾ ਜੇ ਏਡੀ ਤੇ ਕਹਿ ਲਓ ਵੀ ਉੱਥੇ ਗਿਣਤੀ ਦੇ 10 ਬੰਦੇ ਨਿਕਲਣਗੇ ਜਿਹੜੀ ਇੰਨੀ ਮਿਹਨਤ ਕਰਨ ਵਾਲੇ ਹੋਣਗੇ, ਹੈਨਾ? ਬਿੱਲੀਆਂ ਖਾਣੇ ਗਿੱਜੇ ਉਹੀ ਬਿੱਲ ਏ ਕੰਮ। ਅੱਛਾ, ਦੂਆ ਨੰਬਰ ਗੱਲ ਆ ਗਈ ਜਿਹਦਾ ਭਾਜੀ ਹੁਣਾਂ ਨੇ ਵੀ ਸਪਸ਼ਟ ਕੀਤਾ, ਤੁਸੀਂ ਵੀ ਕਰਤਾ, ਵੀ ਇਹ ਲੋਕ ਸਾਡੇ ਇੰਨੇ ਗਿਰਾਵਟ ਆ ਚੁੱਕੀ ਆ, ਜਿਹੜੀ ਚੀਜ਼ ਨੂੰ 2 ਪੈਮਾਨੇ 'ਚ ਹੁਣ ਜਰਨਲ ਨੂੰ ਜਿਹੜੀ ਟੂਲਾ ਦੀ ਬਿਜਲੀ ਮਾਫ਼ ਮਿਲਦੀ ਆ, ਉਹ ਪੈਮਾਨਾ ਕਿੱਥੇ ਰੱਖਣਾ? ਉਦੋਂ ਉਹ ਲੋਕ ਨੀ ਕਹਿੰਦੇ ਵੀ ਇਹ ਜੱਟਾਂ ਨੂੰ ਕਾਹਤੋਂ ਮੁਫ਼ਤ 'ਚ ਦਿੱਤੀ ਸੀ, ਹੈਨਾ ਜੀ? ਪੁਆਇੰਟ ਤਾਂ ਇਹ ਵੀ ਉੱਠਦੇ ਆ ਨਾਲ। ਫਿਰ ਤੁਸੀਂ ਇਹ ਦੇਖੋ ਵੀ ਜਿਹੜੀ ਉਹਨਾਂ ਨੇ ਚੀਜ਼, ਇੱਕ ਤਾਂ ਜਿਹੜੀ ਸ਼ੈਡਿਊਲ ਕਾਸਟ ਜਿਹੜੀ ਹੈਗੀ ਆਪਣੇ ਥੱਲੇ ਵਾਲੇ ਬੰਦੇ ਆ, ਉਹਨਾਂ ਨੂੰ ਇੱਕ 100 ਯੂਨਿਟ ਉਹਨਾਂ ਨੂੰ ਵਧਾ ਦਿੱਤੀ, ਚਲੋ 200 ਮਿਲਦੀ ਸੀ ਉਹਨਾਂ ਨੂੰ 100 ਵਧਾ ਦਿੱਤੀ, ਚਲੋ ਮੰਨ ਲਓ। ਫਿਰ ਉਹਨਾਂ ਜਿਹੜੀ ਜਰਨਲ ਨੂੰ ਆ ਪਹਿਲੀ ਵਾਰੀ ਉਹਨਾਂ ਨੇ 600 ਕਰਤੀ। ਇਹਦੇ ਵਿੱਚੋਂ ਜੇ ਅਸੀਂ ਭਰਿਆ ਗਲਾਸ ਦੇਖਣਾ ਤਾਂ ਇਸ ਪੱਖੋਂ ਵੀ ਦੇਖ ਸਕਦੇ ਹਾਂ, ਜੇ ਖਾਲੀ ਦੇਖਣਾ ਆ ਤਾਂ ਉਹ ਤਾਂ ਬੋਲਣੋਂ ਹਟਣਾ ਹੀ ਨੀ ਸਾਡੇ ਬੰਦਿਆਂ ਨੇ। ਤੁਸੀਂ ਸਪਸ਼ਟੀਕਰਨ ਕੈਨੇਡਾ ਦਾ ਵੀ ਦਿੱਤਾ ਵੀ ਇੱਥੇ ਡਿਵੋਰਸ ਕਰਾ ਕੇ ਕਿੱਦਾਂ ਕਿੱਦਾਂ ਕੀ ਕੁਛ ਇੱਥੇ ਆਪਣੇ ਅੱਖਾਂ ਸਾਹਮਣੇ ਵੀ ਹੋਇਆ ਹਨ, ਵੀ ਆਪਣੇ ਕਿਰਦਾਰ ਵੀ ਆਪਾਂ ਨੂੰ ਮਜ਼ਬੂਤ ਰੱਖਣੇ ਚਾਹੀਦੇ ਆ। ਜੇ ਚਲੋ ਜਿੰਨਾ ਗੌਰਮੈਂਟ ਕਰ ਰਹੀ ਤੇ ਗੌਰਮੈਂਟਾਂ ਵੀ ਬੰਦਿਆਂ ਦੇ ਨਾਲ ਹੀ ਆ ਨਾ ਜੀ।
ਜੀ ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਇੱਕ ਕਾਲ ਹੋਰ ਲੈ ਲਈ ਆਪਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂ ਜਗਦੀਪ ਜੀ, ਮੈਂ ਜੀ
ਜੀ ਤੁਸੀਂ ਆਉਂਦੇ ਹੋ ਮਜ਼ਵੀਨ।
ਹਾਂਜੀ ਮਜ਼ਵੀਨ ਦਾ ਅੱਛਾ ਗੱਲ ਹੈ ਜੀ, ਗੱਲ ਚੱਲਦੀ ਆ ਫ੍ਰੀ ਯੂਨਿਟਾਂ। ਮੇਰਾ ਖਿਆਲ ਆ ਉਹਨਾਂ ਨੇ ਕਿਹਾ ਵੀ 300 ਯੂਨਿਟ ਪਰ ਮੰਥ ਦਿੱਤੀ ਜਾਵੇ ਜੀ ਫ੍ਰੀ, ਚਾਹੇ ਪਹਿਲੇ 2 ਮਹੀਨਿਆਂ ਚ ਆਵੇ, ਇਹ ਕਿਹਾ ਗਿਆ ਉਹਨਾਂ ਨੇ।
2 ਮਹੀਨੇ ਜੇ ਬਿੱਲ ਆਉਂਦਾ 600 ਹੋ ਜਾਂਦੀ ਆ।
ਹਾਂ 600 ਯੂਨਿਟ ਹੁੰਦੀ ਆ ਜੀ, ਉਹ
ਜੇ 600 ਚਲੀ ਗਈ ਤੇ ਫੇਰ ਉਹ ਕੈਂਸਲ ਆ। ਬਾਕੀ ਰਵੀ ਜੀ ਹੁਣ ਸਾਰਾ ਐਕਸਪਲੇਨ ਕਰ ਚੁੱਕੇ ਨੇ, ਤੁਸੀਂ ਕੋਈ ਇਹ ਦੱਸੋ ਵੀ ਇੱਥੇ ਜਿਹੜੀਆਂ ਅਨੁਸੂਚਿਤ ਜਾਤੀਆਂ ਨੂੰ ਜ਼ਿਆਦਾ ਇਹਦੇ 'ਚ ਛੋਟ ਦਿੱਤੀ ਗਈ ਹੈ ਕਿ ਉਹ ਲੋਕਾਂ ਦੀ ਆਰਥਿਕਤਾ ਨੂੰ ਦੇਖ ਕੇ ਦਿੱਤਾ ਜਾਣਾ ਚਾਹੀਦਾ ਸੀ, ਜਾਂ ਫਿਰ ਇਹ ਫਾਰਮੂਲਾ ਜਿਹੜਾ ਉਹਨਾਂ ਨੇ ਵਰਤਿਆ ਇਹ ਸਹੀ ਹੈ? ਮੇਰਾ ਕੁਐਸਚਨ ਇਹ ਨਹੀਂ ਹੈ।
ਦੇਖੋ ਜੀ ਰਵੀ ਜੀ ਨੇ ਜੋ ਐਕਸਪਲੇਨ ਕੀਤਾ ਬਿਲਕੁਲ ਮੈਂ ਸਹਿਮਤ ਉਹਨਾਂ ਦੇ ਨਾਲ, ਜੇ 600 ਯੂਨਿਟ ਉੱਪਰ ਤਾਂ ਉਹੀ ਕਰਫਿਊ ਲਿਜਾਊਗਾ ਨਾ ਯੂਨਿਟ, ਅਸੀਂ ਦੇ ਕੋਲ ਜ਼ਿਆਦਾ ਏਸੀ ਹੋਣਗੇ, ਜ਼ਿਆਦਾ ਪੈਸੇ ਵਾਲਾ ਬੰਦਾ ਜ਼ਿਆਦਾ ਫੋਨ ਕਰ ਸਕਦਾ ਹੋਊਗਾ। ਗਰੀਬ ਆਦਮੀ ਦਾ ਵਿਚਾਰਾ ਪੱਖੇ ਮਸਾਂ ਚਲਾਉਂਦਾ ਵਾ, ਜਿਹੜਾ ਛੋਟਾ ਜ਼ਿਮੀਦਾਰ ਹੋਊਗਾ ਉਹ ਆਪਣੇ ਉਹਦੇ 'ਚ ਆ ਗਿਆ ਮਾਫੀ ਦੇ ਵਿੱਚ। 600 ਯੂਨਿਟ ਤਾਂ ਅਮੀਰਾਂ ਦੇ ਕੰਮ, ਚੋਜਾਂ ਦੇ ਕੰਮ ਨੇ ਨਾ, ਉਹ ਗੱਲਾਂ ਨੇ। ਤਾਂ ਮੈਂ ਕਹਿੰਦਾ ਦੇਖੋ ਜੱਟਾਂ ਨੂੰ ਬਿਜਲੀ ਫ੍ਰੀ ਆ।
ਅਨੁਸੂਚਿਤ ਜਾਤੀਆਂ ਦੇ ਲੋਕ ਨੇ ਉਹ ਵੀ ਕਾਫੀ ਅੱਛੇ ਨੇ, ਆਰਥਿਕਤਾ ਉਹਨਾਂ ਦੀ ਵੀ ਬਹੁਤ ਅੱਛੀ ਹੈ ਸਮੇਂ, ਔਰ ਬਹੁਤ ਅੱਛੀਆਂ ਅੱਛੀਆਂ ਜੋਬਾਂ ਦੇ ਉੱਤੇ ਲੱਗੇ ਹੋਏ ਨੇ ਉਹ ਵੀ ਏਸੀ, ਔਰ ਉਹ ਵੀ ਇਸ ਸਮੇਂ ਆਪਣੇ ਘਰਾਂ ਚ ਵਧੀਆ ਉਹਨਾਂ ਦਾ।
ਜਗਦੀਸ਼ ਜੀ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਜਦੋਂ ਅਨੁਸੂਚਿਤ ਜਾਤੀਆਂ ਨੂੰ ਸਭ ਸਹੂਲਤਾਂ ਮਿਲਣੀਆਂ, ਨੌਕਰੀ ਪੇਸ਼ੇ ਚ ਵੀ ਭਾਵੇਂ ਜੱਟ ਦਾ ਮੁੰਡਾ 100% ਨੰਬਰ ਲਿਆ ਹੋਵੇ, ਅਨੁਸੂਚਿਤ ਜਾਤੀਆਂ ਨੂੰ 60% ਉਹ ਰੱਖ ਲੈਣਾ ਉਹਨਾਂ ਨੇ, ਉਹਦਾ ਹੁਣ ਆਪਾਂ ਕੀ ਕਰ ਸਕਦੇ? ਸੰਵਿਧਾਨ ਹੀ ਗਲਤ ਲਿਖਿਆ ਗਿਆ ਜਦੋਂ ਵੈਸੇ ਵਿਦਿਆਰਥੀ ਨੂੰ ਚਾਹੀਦਾ ਪ੍ਰਿਓਰਟੀ ਬੇਸ ਤੇ ਨੰਬਰਾਂ ਦੇ ਹਿਸਾਬ ਨਾਲ ਰੱਖਿਆ ਜਾਣਾ ਚਾਹੀਦਾ, ਜਾਤ ਪਾਤ ਨਹੀਂ ਰੱਖਣਾ ਚਾਹੀਦਾ, ਉਹ ਡਿਸਕ੍ਰਿਮੀਨੇਸ਼ਨ ਹੋ ਰਿਹਾ ਬੱਚਿਆਂ ਉਹਨਾਂ ਦੇ ਨਾਲ, ਕੀ ਗੱਲ ਉਹਨਾਂ ਕੀ ਕਸੂਰ ਕਰਤਾ?
ਬਿਜਲੀ ਵਾਲੇ ਮਾਮਲੇ ਤੇ ਟਿਕੇ ਰਹੋ,
ਬਿਜਲੀ ਵਾਲੇ ਤੇ ਵੀ ਉਹੀ ਦੇਖੋ, ਜੱਟਾਂ ਨੂੰ ਬਿਜਲੀ ਵੋਟਾਂ ਦੇ ਮੁਫ਼ਤ ਮਿਲ ਰਹੀ ਆ ਸਾਰਿਆਂ ਨੂੰ, ਸਬਰ ਕਰਨਾ ਚਾਹੀਦਾ ਥੋੜਾ ਜਿਹਾ, ਸਬਰ ਸਰਦੋ ਹੋਣਾ ਦੇਖੋ ਉਹਨਾਂ ਗਰੀਬਾਂ ਦਾ ਵੀ ਫਾਇਦਾ ਹੋਣਾ ਚਾਹੀਦਾ। ਹੁਣ ਤੱਕ ਕਿੰਨੇ ਸਾਲਾਂ ਤੋਂ 15 ਸਾਲ ਤੋਂ 20 ਸਾਲ ਤੋਂ ਆਪਾਂ ਵੋਟਾਂ ਦਾ ਫਾਇਦਾ ਲੈ ਰਹੇ ਹਾਂ, ਫ੍ਰੀ ਬਿਜਲੀ ਦੇ ਰਹੇ ਹਾਂ, ਫਿਰ ਉਹਦੇ ਵਿੱਚ ਕੋਈ ਕਿਸਾਨੋਂ ਕੀ ਅਰਜ਼ ਹੋ ਗਿਆ? ਵਧੀਆ ਹੋ ਗਿਆ ਉਹਨਾਂ, ਜਿਹੜਾ ਮਾਂ ਪਿਓ ਦੰਡ ਰੱਖਿਆ ਹੈ ਪਵਾਨਾ ਰੱਖਿਆ, ਬਿਲਕੁਲ ਮੈਂ ਸਹਿਮਤਾ ਠੀਕ ਰੱਖਿਆ ਉਹਨਾਂ ਨੇ, ਰਵੀ ਜੀ ਵੀ ਸਹਿਮਤ ਰਹੇ।
ਰਵੀ ਜੀ ਮੈਨੂੰ ਇਹ ਦੱਸੋ ਕਿ ਜਿਹੜੀ ਪਹਿਲੀ ਇੱਕ ਕਾਲਰ ਨੇ ਗੱਲ ਕੀਤੀ ਹੈ ਕਿ ਜੱਟਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਰਹੀ ਹੈ ਤੇ ਦਿੱਤੀ ਜਾ ਵੀ ਰਹੀ ਹੈ, ਉਹਦੇ 'ਚ ਭਾਵੇਂ ਕੋਈ ਅਨੁਸੂਚਿਤ ਜਾਤੀ ਵਾਲਾ ਫਾਰਮਰ ਹੈ ਉਹਨਾਂ ਨੇ ਮੋਟਰ ਲਾਈ ਹੈ, ਉਹਨਾਂ ਨੂੰ ਵੀ ਉਨੀ ਛੋਟ ਮਿਲਦੀ ਹੋਊਗੀ ਜਿੰਨੀ ਦੂਜੇ ਜ਼ਿਮੀਂਦਾਰਾਂ ਨੂੰ ਮਿਲਦੀ ਹੈ?
ਉਹ 1-2% ਹੋਣਗੇ ਜੀ ਅਨੁਸੂਚਿਤ ਜਾਤੀਆਂ ਦੇ ਵਿਚਾਰੇ,
ਉਹ ਬਿਲਕੁਲ ਬਰਾਬਰ। ਔਰ ਇੱਕ ਜ਼ਿਮੀਂਦਾਰ ਦੇ, ਇੱਕ ਜ਼ਿਮੀਂਦਾਰ ਦੇ ਇੱਕ ਮੋਟਰ ਨੀ, ਕਈ ਵਾਰ 2-2, 3-3 ਵੀ ਲੱਗੀਆਂ, ਕਿਤੇ 3 ਦੀ ਮੋਟਰ ਲੱਗੀ ਹੈ, ਕਿਤੇ 5 ਦੀ ਮੋਟਰ ਲੱਗੀ ਹੈ, ਬਿਲਕੁਲ ਹੀ ਬਿੱਲ ਨਹੀਂ ਆਉਂਦਾ ਜੀ।
ਸੋ ਈਵਨ ਚਾਹੇ ਜ਼ਿਮੀਂਦਾਰ ਆ ਜਿਹੜਾ ਅਨੁਸੂਚਿਤ ਜਾਤੀਆਂ ਚੋਂ, ਉਹਨੂੰ ਵੀ ਬਰਾਬਰ ਦਾ ਹੀ ਫਾਇਦਾ ਉਹਦੇ ਚ ਮਿਲ ਰਿਹਾ ਵਾ?
ਬਿਲਕੁਲ ਬਰਾਬਰ, ਬਿਲਕੁਲ ਬਰਾਬਰ ਹੈ ਜੀ। ਅੱਜ ਤੱਕ ਕੋਈ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਉਹ ਕੋਈ ਇਹ ਗੱਲ ਕਵੇ ਕਿ ਅਸੀਂ ਬਿੱਲ ਕਿਸ ਦਿਨ ਭਰਿਆ, ਬਾਦਲ ਕੈਪਟਨ ਬਾਦਲ ਹੋਰਾਂ ਦੀ ਸਰਕਾਰ ਤੋਂ ਬਾਅਦ ਕਿਹਨੇ ਕਦੋਂ ਬਿੱਲ ਭਰਿਆ? ਇੱਕ ਵਾਰ ਸ਼ੁਰੂ ਹੋਏ ਸੀ ਫੁੱਲ ਰੌਲਾ ਪਿਆ ਮਹਾਰਾਜ, ਪਹਿਲੇ ਬਿੱਲ ਤੋਂ ਪਹਿਲਾਂ ਮਾਫ਼ ਹੋ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਉਹ ਬਿਲਕੁਲ ਠੀਕ ਮਿਲ ਰਹੀ ਹੈ।
ਐਂਗਲ ਮੈਂ ਗੱਲ ਕਰ ਰਿਹਾ ਹਾਂ, ਉੱਥੇ ਇਹ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੈਗਾ, ਜਿਹਦੇ ਕੋਲੇ ਜ਼ਮੀਨ ਆ, ਜਿਹਦੇ ਕੋਲੇ ਮੋਟਰ ਹੈ, ਉਹਦਾ ਬਿੱਲ ਮਾਫ਼ ਹੈ, ਰਾਈਟ?
ਬਿਲਕੁਲ ਬਿਲਕੁਲ,
ਜਿਹੜੇ ਅਨੁਸੂਚਿਤ ਜਾਤੀਆਂ ਦੇ ਲੋਕ ਨੇ ਉਹਨਾਂ ਨੂੰ ਥੋੜਾ ਬੈਟਰ ਦਿੱਤੀ ਗਈ ਹੈ ਡੀਲ, ਤੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਥੋੜੀ ਘੱਟ ਵਧੀਆ ਡੀਲ ਦਿੱਤੀ ਗਈ ਹੈ। ਫਰਕ ਤੁਸੀਂ ਇਸ ਦਾ ਦੱਸ ਸਕਦੇ ਹੋ? ਜਿਹੜੀ ਮੇਰੀ ਸਮਝ ਦੇ ਵਿੱਚ ਗੱਲ ਹੈ, ਇੱਕ ਕਾਲਰ ਹੈ ਉਹਨਾਂ ਨੂੰ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ।
ਮੈਂ ਤੇ ਇਹ ਕਹਿਣ ਲੱਗੀ ਅਸੀਂ ਇੱਥੋਂ ਜਾਈਦਾ ਨਾ ਇੰਡੀਆ, ਮੇਰਾ ਗੁਰਦਾਸਪੁਰ ਚ ਪੈ ਜਾਂਦਾ ਪਿੰਡ, ਇਹ ਜਿਹੜਾ ਫ੍ਰੀ ਦਾ ਸਮਾਨ ਦਿੱਤਾ ਜਾ ਰਿਹਾ ਨਾ, ਤੁਸੀਂ ਜਾ ਕੇ 20,000 ਵੀ ਕਿਸੇ ਜਨਾਨੀ ਨੂੰ ਕਹੋ ਨਾ ਮੈਂ ਮਹੀਨੇ ਦਾ 20,000 ਦੇਣੀ ਆ ਤੈਨੂੰ, ਤੇ ਮੇਰੇ ਘਰ ਦਾ ਥੋੜਾ ਜਿਹਾ ਰੋਟੀ ਪਾਣੀ ਮੇਰੀ ਹੈਲਪ ਕਰ ਦੇ, ਉਹ ਤੁਹਾਡੇ ਘਰ ਆਣ ਕੇ ਕੰਮ ਕਰਨ ਨੂੰ ਤਿਆਰ। ਸਿਰਫ ਉੱਥੇ ਫ੍ਰੀ ਦੀ ਜਿਹੜੀ ਕਣਕ ਚੀਜ਼ਾਂ ਇੰਨੀਆਂ ਮਿਲਦੀਆਂ, ਉਹਦਾ ਇਹ ਨਤੀਜਾ ਨਿਕਲਦਾ, ਅਨਇੰਪਲੋਇਮੈਂਟ ਜਿਹੜੀ ਅਸੀਂ ਆਉਂਦੇ ਹਾਂ ਉਹ ਫ੍ਰੀ ਕਰਕੇ ਉੱਥੇ ਪਿੰਡਾਂ ਚ ਲੋਕੀ ਦੇਣ ਨੂੰ ਤਿਆਰ ਨੇ ਵੀ ਸਾਡੇ ਘਰ ਕੰਮ ਕਰੋ, ਤੁਹਾਨੂੰ ਅਸੀਂ ਇੰਨੇ ਦੇਣੇ ਆ, ਲੋਕੀ ਕਰਕੇ ਆਣ ਕੇ ਤੁਹਾਡੇ ਘਰ ਤਿਆਰ ਨੀ ਗੇ ਕੰਮ ਕਰਨ, ਕਿਉਂਕਿ ਉਹਨਾਂ ਨੂੰ ਸਾਰਾ ਕੁਝ ਫ੍ਰੀ ਇੰਨਾ ਕੁਝ ਮਿਲ ਰਿਹਾ।
ਥੈਂਕ ਯੂ ਤੁਹਾਡੀ ਕਾਲ ਦੀ।
ਗਰੇਵਾਲ ਸਾਹਿਬ ਤੁਸੀਂ ਮਿਕਸ ਹੋ ਰਹੇ ਹੋ, ਜਿਹੜਾ ਨਵਾਂ ਆਮ ਪਾਰਟੀ ਨੇ ਐਲਾਨ ਕੀਤਾ ਉਹ ਜਨਰਲ ਸੈਕਸ਼ਨ ਵਾਸਤੇ ਹੈ ਕਿ ਸਪੈਸ਼ਲੀ ਐਸ ਸੀ ਓ ਬੀ ਸੀ ਵਾਸਤੇ ਨਹੀਂ ਹੈ। ਔਰ ਮੈਂ ਇਸ ਚੀਜ਼ ਤੋਂ ਹੋਰ ਕਨਫਿਊਜ਼ ਹਾਂ ਕਿ ਪਹਿਲਾਂ 200 ਯੂਨਿਟ ਦਿੰਦੇ ਸੀ ਤੇ ਪਲੱਸ ਉਹਨਾਂ ਨੇ ਕਾਂਗਰਸ ਸਰਕਾਰ ਨੇ 3 ਰੁਪਏ ਪਰ ਯੂਨਿਟ ਰਿਬੇਟ ਦਿੱਤਾ ਸੀ। ਹੁਣ ਮੈਨੂੰ ਇਹ ਰਵੀ ਸਾਹਿਬ ਦੱਸਣ ਕਿ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਕਰਕੇ ਜਾਂ ਕਾਨੂੰਨ ਬਣਾ ਕੇ ਉਹਨਾਂ ਨੂੰ ਰੱਦ ਕੀਤਾ ਜਾਏਗਾ ਕਿ ਵੱਧ ਦਿੱਤਾ ਜਾਏਗਾ 600 ਯੂਨਿਟ। ਇਹ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਹੈ ਕਿ ਡਬਲ ਤਾਂ ਨਹੀਂ ਦਿੱਤੀ ਜਾ ਸਕਦੀ ਹੈ। ਐਂਡ ਮੋਰ ਓਵਰ ਅਗਰ ਉਹ 3 ਰੁਪਏ ਇਹਨਾਂ ਨੇ ਕੈਂਸਲ ਕੀਤਾ ਤੇ ਆਖਿਰ 600 ਯੂਨਿਟ ਦੇਣੇ 2 ਮਹੀਨੇ ਵਾਸਤੇ ਤੇ ਸਰਕਾਰ ਨੂੰ ਤਾਂ ਜ਼ਿਆਦਾ ਖਰਚਾ ਪੈਣਾ ਹੀ ਨਹੀਂ ਹੈ। ਉਹ ਆਲਰੇਡੀ ਕਾਫੀ ਰਿਬੇਟ ਦਿੱਤਾ ਜਾ ਚੁੱਕਾ ਹੈਗਾ
ਜੀ। ਮੇਰੀ ਗੱਲ ਸਮਝੋ ਨਾ ਕਿ ਮੈਂ ਕੀ ਕਹਿ ਰਿਹਾ
ਜੀ। ਬਿਲਕੁਲ, ਜਿੰਨੀ ਜਿਹੜੀ ਜਾਣਕਾਰੀ ਮੇਰੇ ਕੋਲ ਹੈ ਜੀ, ਜਦੋਂ ਬਿਜਲੀ ਫ੍ਰੀ ਕੀਤੀ ਜਾਣੀ ਸੀ ਉਸ ਤੋਂ ਪਹਿਲਾਂ ਰੇਟ ਸਲੈਬ ਤਿਆਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਤੱਕ ਭੇਜਤੀ ਸੀ ਕਿ ਜਿਹੜਾ ਰੇਟ ਜਿੰਨਾ ਸੀ ਓਨਾ ਰਹੂਗਾ। ਹੁਣ ਜਿਹੜੀ 600 ਯੂਨਿਟ ਦਿੱਤੀ ਗਈ ਹੈ, 200 ਯੂਨਿਟ ਐਸ ਸੀ ਬੀ ਸੀ ਕੈਟਾਗਰੀ ਨੂੰ ਪਹਿਲਾਂ ਮਿਲ ਰਹੀ ਸੀ 200+200 400 ਇੱਕ ਮਹੀਨੇ ਦੀ, ਹੁਣ ਉਹ 600 ਹੋ ਗਈ ਜੀ।
ਜੀ
ਠੀਕ ਹੈ ਜੀ। ਜਿਹੜੀ ਜਾਣਕਾਰੀ ਮੇਰੇ ਕੋਲ ਮੈਂ ਦੇ ਰਿਹਾ ਜੀ, ਤੁਸੀਂ ਥੋੜੀ ਦਰੁਸਤ ਕਰ ਦਿਓ। ਜੇ ਤੁਹਾਡੇ ਕੋਲੇ ਵੀ ਕੁਛ ਥੋੜੀ ਬਹੁਤੀ ਜਾਣਕਾਰੀ ਹੈ ਤੁਸੀਂ ਦਰੁਸਤ ਕਰ ਦਿਓ। ਮੇਰੇ ਕੋਲੇ ਜਾਣਕਾਰੀ ਇਹ ਹੈ ਕਿ ਜੇ 600 ਯੂਨਿਟ ਤੋਂ ਐਸ ਸੀ ਬੀ ਸੀ ਕੈਟਾਗਰੀ ਦੀ ਯੂਨਿਟ 50 ਵੱਧ ਜਾਂਦੀਆਂ, ਹੁਣ ਉੱਥੋਂ ਇੱਕ ਤੋਂ ਗਿਣੀ ਜਾਊਗੀ ਜੀ। ਇੱਥੇ 601 ਤੋਂ 1 ਤੋਂ ਲੈ ਕੇ 50 ਤੱਕ ਯੂਨਿਟ ਗਿਣੀ ਜਾਊਗੀ। ਜਿੰਨਾ ਉਸ ਸਲੈਬ ਦੇ ਵਿੱਚ ਰੇਟ ਬਣਦਾ ਉਸ ਹਿਸਾਬ ਦੇ ਨਾਲ ਉਹਦਾ ਬਿੱਲ ਬਣ ਕੇ ਆਜੂਗਾ। ਹੁਣ ਗੱਲ ਕਰਦੇ ਹਾਂ ਜਨਰਲ ਦੀ। ਜਨਰਲ ਦੀ 600 ਯੂਨਿਟ ਤੋਂ 10 ਯੂਨਿਟ ਵੱਧ ਜਾਂਦੀ ਆ, ਉਹਦੀ 1 ਯੂਨਿਟ ਤੋਂ ਗਿਣਿਆ ਜਾਊਗਾ, ਨਾ ਕਿ 600 ਤੋਂ ਬਾਅਦ ਗਿਣਿਆ ਜਾਊਗਾ। ਜਿਵੇਂ ਐਸ ਸੀ ਬੀ ਸੀ ਦਾ 600 ਤੋਂ ਬਾਅਦ 1 ਗਿਣਿਆ ਗਿਆ ਸੀ, ਇਹ 1 ਤੋਂ ਹੀ 1 ਗਿਣਿਆ ਜਾਊਗਾ ਔਰ ਉਹਦੀਆਂ 610 ਯੂਨਿਟਾਂ ਹੋ ਗਈਆਂ। ਔਰ ਉਹ ਜਦੋਂ ਬਿੱਲ ਬਣੂਗਾ ਉਹ ਉਸੇ ਸਲੈਬ ਚ ਬਣੂਗਾ ਜਿਹੜੀ ਸਲੈਬ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਵੇਲੇ ਬਣੀ ਸੀ। ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਕੋਈ ਕਮੀ ਨਹੀਂ ਕੀਤੀ ਗਈ। ਸਲੈਬ ਉਹੀ ਰਹੂਗੀ, 3 ਰੁਪਏ ਤੋਂ ਸ਼ੁਰੂ ਹੋ ਕੇ 7.5 ਰੁਪਏ ਤੱਕ ਜਾਂਦੀ ਹੈ, ਉਹੀ ਰਹੂਗੀ ਸਲੈਬ, ਉਹੀ ਰਹਿਣੀ ਆ। ਜਾਣੀ ਰਿਬੇਟ ਇੱਧਰ ਵੀ ਹੈ, ਰਿਬੇਟ ਉੱਧਰ ਵੀ ਹੈ
ਜੀ। ਆਲਰਾਈਟ, ਥੈਂਕ ਯੂ ਜੈਰ ਸਾਹਿਬ, ਕੁਝ ਹੋਰ ਕਹਿਣਾ ਚਾਹੋ?
ਹੋਰ ਇਹ ਹੈ ਕਿ ਨਹੀਂ, ਹਜੇ ਵੀ ਮੈਂ ਕਨਫਿਊਜ਼ ਹਾਂ ਇਸ ਚੀਜ਼ ਦੇ ਉੱਤੇ ਕਿ ਕਿਹੜਾ 3 ਰੁਪਏ ਚੰਨੀ ਸਰਕਾਰ ਨੇ ਰਿਬੇਟ ਦਿੱਤਾ ਸੀਗਾ, ਕਿਆ ਉਸ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਕੈਂਸਲ ਕਰਤਾ? ਉਹ ਰੇਟ ਉਹ ਪੁਰਾਣਾ ਹੀ ਲਿਆਂਦਾ ਹੈ ਵਾਪਸ? ਉਹ ਮੈਂ ਸੁਣਿਆ ਕਿ ਉਹ 3 ਰੁਪਈਏ ਉਹਨਾਂ ਨੇ ਵਾਪਸ ਲੈ ਲਿਆ ਹੈ
ਔਰ
ਉਹਨੂੰ ਨਹੀਂ ਆਇਆ। ਇਹਦਾ ਮਤਲਬ ਹੈ ਕਿ ਬਿਜਲੀ ਦਾ ਰੇਟ ਤਾਂ ਵੱਧ ਗਿਆ, 20% ਹੈ, ਉਹਨਾਂ ਨੂੰ ਤਾਂ ਜ਼ਿਆਦਾ ਬਿੱਲ ਭਰਨਾ ਪਏਗਾ ਕਿਉਂਕਿ ਉਹ 3 ਰੁਪਏ ਦਾ ਕਿਹੜਾ ਉਹਨਾਂ ਨੂੰ ਰਿਬੇਟ ਮਿਲ ਰਿਹਾ ਸੀਗਾ ਸਸਤੀ, ਉਹ ਖਤਮ ਹੋ ਗਈ ਹੈ। ਤੇ ਫਿਰ ਉਹ ਸਰਕਾਰ ਨੂੰ ਤਾਂ ਜ਼ਿਆਦਾ ਉਧਰੋਂ ਇਨਕਮ ਹੋਏਗੀ ਤੇ ਉਹ ਮੈਂ ਕਹਿੰਦਾ ਕਿ ਇਕੁਅਲ ਕੰਟਰੀਬਿਊਸ਼ਨ ਨਹੀਂ ਹੈ ਔਰ ਉਹ ਸਰਕਾਰ ਦਾ ਇਹ ਗਲਤ ਫੈਸਲਾ ਹੈ।
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ ਜੀ। ਰਵੀ ਜੀ, ਕੁਛ ਅੰਤ ਵਿੱਚ ਇਸ ਵਿਸ਼ੇ ਤੇ ਕੁਛ ਹੋਰ ਕਹਿਣਾ ਚਾਹੋ?
ਨਾ, ਬਸ ਮੈਂ ਕਲੀਅਰ ਕਰ ਰਿਹਾ ਸੀ ਕਿ ਜਿਹੜੀ ਰੇਟ ਸਲੈਬ ਛੱਡ ਕੇ ਗਈ ਸੀ ਨਾ ਕਾਂਗਰਸ ਦੀ ਸਰਕਾਰ ਆਖਿਰ ਤੇ 3 ਰੁਪਏ ਘਟਾਉਣ ਤੋਂ ਬਾਅਦ, ਉਹੀ ਸਲੈਬ ਦੇ ਵਿੱਚ ਅਗਲੇ ਬਿੱਲ ਬਣਨਗੇ ਜਿਹਦਾ ਵੀ ਬਣੂਗਾ ਜੀ। ਕੋਈ ਵਾਧਾ ਨਹੀਂ ਕੀਤਾ ਗਿਆ, ਕੋਈ ਕਮੀ ਨਹੀਂ ਕੀਤੀ ਗਈ ਇਹਦੇ ਵਿੱਚ
ਜੀ। ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖੋਟ ਸਾਹਿਬ ਦੇ ਨਾਲ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਸਵੀਰ ਹੁੰਦਲ ਕੈਨੇਡਾ ਕਿਸਮਰ ਕ੍ਰੈਸ਼ ਸਿਸਟਮ ਤੋਂ 416-502-3100 416-502-3100 ਇਹਨਾਂ ਦਾ ਨੰਬਰ ਹੈ। ਆਪਣੇ ਕਰਜ਼ੇ ਨੂੰ ਤੁਸੀਂ ਮਾਫ਼ ਕਰਾਉਣਾ ਚਾਹੁੰਦੇ ਹੋ, ਜਸਵੀਰ ਹੁੰਦਲ ਜੀ ਦੇ ਨਾਲ ਸੰਪਰਕ ਕਰ ਲੈਣਾ 416-502-3100। ਰੈਕਸਟਿਲ ਬਾਡੀ ਸ਼ੋਪ ਤੋਂ ਰਿਕ ਚੀਮਾ ਅਤੇ ਵਨਿੰਦਰ ਚੀਮਾ 416-749-9596 416-749-9596 ਇਹਨਾਂ ਨੰਬਰ ਹੈ। 416-749-9596 ਤੇ ਤੁਸੀਂ ਕਾਲ ਕਰਨੀ ਹੈ। 416-749-9596 ਰੈਕਸਟਿਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਵਿੰਦਰ ਚੀਮਾ। ਹਰੀਸ਼ ਵਰਮਾ ਜੀ ਦਾ ਨੰਬਰ ਦੇਣਾ ਚਾਹਾਂਗਾ, ਆਪਣੀ ਕਿਸੇ ਬਿਮਾਰੀ ਦਾ ਇਲਾਜ ਤੁਸੀਂ ਆਯੁਰਵੈਦਿਕ ਰਾਹੀਂ ਕਰਵਾਉਣਾ, 647-276-1111 ਤੇ ਅਪੁਆਇੰਟਮੈਂਟ ਬਣਾ ਲੈਣੀ, 647-276-1111 ਇਹਨਾਂ ਦਾ ਨੰਬਰ ਹੈ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ 905-452-0000 ਅਤੇ ਟਰਾਂਟੋ ਟਰੱਕ ਡਰਾਈਵਿੰਗ ਸਕੂਲ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ। 416-675-7500 416-675-7500 ਟਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ ਹੈ। 416-675-7500 ਇਹਨਾਂ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਟਰੱਕ ਦਾ ਲਾਇਸੈਂਸ ਲੈਣ ਦੇ ਲਈ। ਟਰਾਂਟੋ ਟਰੱਕ ਡਰਾਈਵਿੰਗ ਸਕੂਲ 225 ਕਲੇਅਰਪੋਰਟ ਕ੍ਰੈਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਨਾਲ ਹੀ ਇੱਥੇ ਪਾਪੂਲਰ ਟਾਇਰ ਦੀ ਲੋਕੇਸ਼ਨ ਹੈ। ਦਲਜੀਤ ਸਹੋਤਾ ਜੀ ਇਸ ਲੋਕੇਸ਼ਨ ਨੂੰ ਰਨ ਕਰਦੇ ਨੇ। ਇਸ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਟਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7100 ਤੇ ਨਾਲ ਦੀ ਨਾਲ ਹਰਚਰਨ ਗਰੋਵਰ ਜੀ ਦਾ ਨੰਬਰ 905-247-0193 905-247-0193 ਤੇ ਖੰਨਾ ਲਾ ਆਫਿਸ 905-861-8888 905-861-8888 ਦੇ ਉੱਤੇ ਖੰਨਾ ਲਾ ਆਫਿਸ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਕਿਸੇ ਵੀ ਰੀਅਲ ਸਟੇਟ ਦਾ ਮਸਲਾ, ਇਮੀਗ੍ਰੇਸ਼ਨ ਦਾ ਮਸਲਾ, ਖੰਨਾ ਲਾ ਆਫਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-861-8888 ਇਹਨਾਂ ਦਾ ਨੰਬਰ ਹੈ। ਰਵੀ ਜੀ, ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ, ਜਿਹਦੇ ਬਾਰੇ ਤੁਸੀਂ ਥੋੜ੍ਹਾ ਹੋਰ ਡਿਟੇਲ ਦੇ ਦਿਓ, ਜੋ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਉਹਦੀ ਜਾਂਚ ਕਰਾਉਣ ਲੱਗੀ ਹੈ ਪੰਜਾਬ ਸਰਕਾਰ, ਅਤੇ ਇਹਦੇ 'ਚ ਇਹਦੇ ਬਾਰੇ 'ਚ ਕੀ ਖਬਰਾਂ ਨੇ?
ਜੀ ਬਿਲਕੁਲ, 3 ਲੱਖ ਕਰੋੜ ਦਾ ਕਰਜ਼ਾ ਸੀਗਾ ਪੰਜਾਬ ਤੇ, ਉਹ ਕਰਜ਼ਾ ਤਾਂ ਖੜਾ ਹੀ ਹੈ। ਹੁਣ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਹਦੀ ਜਾਂਚ ਕਰਵਾਉਣੀ ਹੈ ਕਿ ਜਦੋਂ ਕਰਜ਼ਾ ਲਿਆ ਗਿਆ ਸੀ ਉਹਦੀ ਵਰਤੋਂ ਕਿੱਥੇ ਹੋਈ ਆ, ਖਰਚਾ ਕਿੱਥੇ ਹੋਇਆ। ਇਹ ਬਹੁਤ ਵੱਡਾ ਫੈਸਲਾ, ਔਰ ਇਹਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਕਿ 3 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਲੋਕਾਂ ਨਾਲ, ਲੋਕਾਂ ਵਾਸਤੇ ਲਿਆ ਗਿਆ, ਪਰ ਲੱਗਾ ਕਿ ਨਹੀਂ ਲੱਗਾ, ਇਹ ਸਭ ਤੋਂ ਵੱਡੀ।
ਮੈਨੂੰ ਇਹ ਗੱਲ ਦੱਸੋ, ਸਾਡੇ ਇੱਥੇ ਕੀ ਹੁੰਦਾ, ਚਾਹੇ ਉਹ ਸਾਡੀ ਪ੍ਰੋਵਿੰਸ਼ੀਅਲ ਜਾਂ ਫਿਰ ਮਿਊਨਿਸਪਲ ਜਾਂ ਫਿਰ ਸਾਡੀ ਫੈਡਰਲ ਆ, ਜਿਹੜੀ ਉਹ ਪਾਰਲੀਮੈਂਟ ਹੈ, ਉਹਦੇ 'ਚ ਐਵਰੀ ਈਅਰ ਥਰਡ ਪਾਰਟੀ ਵੱਲੋਂ ਪੂਰਾ ਅਕਾਊਂਟ ਆ ਜਿਹੜਾ ਸਰਕਾਰ ਦਾ, ਉਹ ਆਡਿਟ ਕੀਤਾ ਜਾਂਦਾ ਹੈ। ਆਡਿਟ ਚੈਨਲ ਦੀ ਰਿਪੋਰਟ ਆਉਂਦੀ ਹੈ, ਫਿਰ ਉਸ ਦੇ ਉੱਤੇ ਫਿਰ ਦੱਸਿਆ ਜਾਂਦਾ ਹੈ ਕਿ ਕਿੱਥੇ ਸਰਕਾਰ ਨੇ ਕਿਹੜੇ ਪੈਸੇ ਖਰਚੇ, ਕੀ ਕੀਤੇ, ਔਰ ਉਹ ਖਰਚਿਆਂ ਦਾ ਕੀ ਉਹ ਸਹੀ ਖਰਚੇ, ਕੀ ਉਹ ਗਲਤ ਖਰਚੇ ਗਏ, ਕੀ ਹੋਇਆ। ਇਹ ਆਡੀਟਰ ਜਨਰਲ ਫਿਰ ਸਾਲ ਦੇ ਐਂਡ 'ਤੇ ਜਾ ਕੇ ਕਾਫੀ ਝਾੜਾਂ ਪਾਉਂਦਾ ਸਰਕਾਰ ਨੂੰ, ਜਿੱਥੇ ਕਿਤੇ ਉਹਨਾਂ ਨੂੰ ਲੱਗਦਾ ਕਿ ਆਹਾ ਭਾਈ ਤੁਸੀਂ ਖਰਚੇ ਨੇ ਜਿਹੜੇ ਗਲਤ ਕੀਤੇ ਨੇ, ਅਤੇ ਇਹਦੇ ਨਾਲ ਕੀ ਸਥਿਤੀ ਕੀ ਹੈ, ਕਿ ਇੱਦਾਂ ਦੀ ਆਡੀਟਰ ਜਨਰਲ ਦੀ ਰਿਪੋਰਟ ਆਉਂਦੀ ਹੈ ਸਰਕਾਰ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ ਜਾਂ ਭਾਰਤ ਸਰਕਾਰ ਦੇ ਉੱਤੇ, ਕੀ ਇਹ ਪ੍ਰੋਸੀਜਰ ਆ ਜਿਹੜਾ ਪੰਜਾਬ ਦੇ ਵਿੱਚ ਵੀ ਫਾਲੋ ਕੀਤਾ ਜਾਂਦਾ ਹੈ ਕਿ ਥਰਡ ਪਾਰਟੀ ਵੱਲੋਂ ਪੂਰਾ ਸਰਕਾਰ ਦਾ ਜਿਹੜਾ ਅਕਾਊਂਟ ਹੈ ਉਸਨੂੰ ਆਡਿਟ ਕਰਵਾ ਕੇ ਅਤੇ ਉਸਦੀ ਰਿਪੋਰਟ ਆ ਜਿਹੜੀ ਉਹ ਜਨਤਕ ਕੀਤੀ ਜਾਂਦੀ ਹੈ? ਜੀ ਰਵੀ ਜੀ, ਸੋ ਇਹਦੇ ਤੇ ਕੀ, ਮੈਂ ਜਿਹੜਾ ਕੁਐਸਚਨ ਪੁੱਛਿਆ ਇਹਦੇ ਤੇ ਕੋਈ ਤੁਹਾਡੇ ਪਾਸ ਕੋਈ ਇਨਫੋਰਮੇਸ਼ਨ ਹੈ?
ਸਰ ਮੈਨੂੰ ਥੋੜਾ ਜਿਹਾ ਕੁਐਸਚਨ ਰਿਪੀਟ ਕਰ ਦਿਓ, ਮੈਂ ਥੋੜਾ ਬਿਜ਼ੀ ਹੋ ਗਿਆ ਸੀ।
ਅੱਛਾ, ਕੁਐਸਚਨ ਇਹ ਹੈ ਮੇਰਾ, ਸਾਡੇ ਇੱਥੇ ਐਵਰੀ ਈਅਰ ਚਾਹੇ ਪ੍ਰੋਵਿੰਸ਼ੀਅਲ ਜਾਂ ਫੈਡਰਲ ਜਾਂ ਮਿਊਨਸੀਪਲ ਗਵਰਨਮੈਂਟ ਆ, ਆਡਿਟ ਜਨਰਲ ਦੀ ਉਹਦੇ ਤੇ ਰਿਪੋਰਟ ਆਉਂਦੀ ਹੈ, ਥਰਡ ਪਾਰਟੀ ਇੰਡੀਪੈਂਡੈਂਟਲੀ ਆਡਿਟ ਕਰਦੀ ਹੈ ਸਾਰੇ ਅਕਾਊਂਟ ਸਰਕਾਰ ਦੇ, ਅਤੇ ਉਸ ਤੋਂ ਬਾਅਦ ਉਹਦੇ 'ਤੇ ਆਪਣੀਆਂ ਟਿੱਪਣੀਆਂ ਕਰਦੀ ਹੈ, ਕੋਈ ਸਰਕਾਰੀ ਪੱਖੀ ਨਹੀਂ ਹੁੰਦੀ, ਟਿੱਪਣੀ ਨਿਰਪੱਖ ਟਿੱਪਣੀ ਹੁੰਦੀ ਹੈ ਉਹਨਾਂ ਦੀ, ਅਤੇ ਉਹ ਦੱਸਦੇ ਨੇ ਕਿ ਖਰਚਾ ਸਹੀ ਜਾਂ ਗਲਤ। ਕੀ ਆਪਣੇ ਇੱਥੇ ਪੰਜਾਬ ਸਰਕਾਰ ਦੀ ਕੋਈ ਐਨੂਅਲੀ ਆਡਿਟ ਜਨਰਲ ਦੀ ਰਿਪੋਰਟ ਆਉਂਦੀ ਹੈ ਜਾਂ ਨਹੀਂ?
ਨਹੀਂ ਦੇਖੋ, ਐਂ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਕਰਜ਼ਾ ਆਇਆ ਜਾਂ ਜੋ ਵੀ ਆਇਆ ਉਹਦਾ ਕਿਤੇ ਆਡਿਟ ਨਾ ਹੁੰਦਾ ਹੋਊਗਾ, ਪਰ ਜਿਹੜਾ ਉਹਦਾ ਆਡਿਟ ਹੁੰਦਾ ਹੋਊਗਾ ਜੀ, ਉਹ ਘੱਟੋ ਘੱਟ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੈਨੇਡਾ ਵਰਗਾ ਤਾਂ ਹੁੰਦਾ ਨਹੀਂ ਹੋਊਗਾ
ਜੀ,
ਕਿ ਬੜਾ ਪੋਜ਼ਿਟਿਵ ਔਰ ਬੜਾ ਇਮਾਨਦਾਰੀ ਨਾਲ ਕੀਤਾ ਗਿਆ ਹੋਵੇ। ਗੱਲ ਤਾਂ ਉੱਥੇ ਹੀ ਖੜਦੀ ਹੈ ਨਾ, ਜੇ ਆਡਿਟ ਵੀ ਕਰਵਾਉਣਾ ਤਾਂ ਸਰਕਾਰ ਨੇ ਖੁਦ ਹੀ ਕਰਵਾਉਣਾ ਜੀ, ਆਪਣੇ ਬੰਦਿਆਂ ਤੋਂ ਹੀ, ਉਹ ਤਾਂ ਠੀਕ ਹੀ ਆ ਫਿਰ ਸਾਰਾ ਕੁਛ ਠੀਕ ਹੈ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੈ ਹੁਣ, ਜਿਹੜਾ ਕੇਂਦਰ ਸਰਕਾਰ ਨੇ ਸਾਡੀ ਜਿਹੜੀ ਪਿੰਡਾਂ ਦੇ ਵਿਕਾਸ ਦਾ ਫੰਡ ਸੀਗਾ ਉਹ ਰੋਕ ਲਿਆ ਸੀ, ਉਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਪਹਿਲਾਂ ਤੁਸੀਂ ਇਹ ਇਸ਼ੋਰ ਕਰੋ ਸਾਨੂੰ ਕਿ ਜਿਹੜਾ ਫੰਡ ਤੁਹਾਨੂੰ ਜਿਸ ਕੰਮ ਦੇ ਲਈ ਆ ਰਿਹਾ ਤੁਸੀਂ ਉੱਥੇ ਹੀ ਲਾਓਗੇ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਫੰਡ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਹੋਰ ਸਕੀਮਾਂ ਦੇ ਵਿੱਚ ਉਹ ਪੈਸਾ ਡਾਇਵਰਟ ਕਰਤਾ ਸੀ, ਉਹ ਪਿੰਡਾਂ ਦੇ ਵਿਕਾਸ ਵਾਸਤੇ ਪੈਸਾ ਲੱਗਾ ਹੀ ਨਹੀਂ ਸੀ। ਇਸ ਕਰਕੇ ਕੇਂਦਰ ਸਰਕਾਰ ਨੂੰ ਰਿਪੋਰਟ ਨਹੀਂ ਦਿੱਤੀ ਗਈ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਔਰ ਉਹਨਾਂ ਨੇ ਹੁਣ ਫੰਡ ਰੋਕ ਲਿਆ। ਹੁਣ ਨਵਾਂ ਜਿਹੜਾ ਸੋਧ ਕਰ ਦਿੱਤਾ ਗਿਆ ਇਸ ਕਾਨੂੰਨ ਦੇ ਵਿੱਚ ਕਿ ਜੋ ਪੈਸਾ ਜਿਹੜੇ ਕੰਮ ਲਈ ਦਿਓਗੇ ਅਸੀਂ ਉੱਥੇ ਹੀ ਲਾਵਾਂਗੇ, ਤੇ ਸਰਕਾਰ ਨੇ ਉਹ ਜਿਹੜੀ ਲਿਮਿਟ ਹੈ ਉਹ ਹੁਣ ਜਾਰੀ ਕਰਨੀ ਹੈ। ਗੱਲ ਉੱਥੇ ਹੀ ਖੜਦੀ ਹੈ ਕਿ ਜੋ ਝੋਲ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ, ਸਮਝਣ ਵਾਲੀ ਗੱਲ ਹੈ ਗਰੇਵਾਲ ਸਾਹਿਬ, ਕਿ ਕਾਂਗਰਸ ਔਰ ਅਕਾਲੀ ਦਲ ਵਾਰੋ ਵਾਰੀ ਆਉਂਦੇ ਸੀਗੇ, ਇੱਕ ਦੂਜੇ ਨੂੰ ਬਚਾਉਂਦੇ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਕੋਈ ਦੋ ਰਾਏ ਨਹੀਂ ਹੈਗੀ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਹਨਾਂ ਦਾ ਇਹ ਮੰਨਣਾ ਹੈ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ੇ ਦੇ ਜਿਹੜੇ ਜ਼ਿੰਮੇਵਾਰ ਹੈ ਉਹ ਹੈ ਉਹ ਦੋ ਪਾਰਟੀਆਂ। ਹੁਣ ਜੇ ਉਹ ਆਇਆ ਹੈ ਕਰਜ਼ਾ ਲਿਆ, ਠੀਕ ਹੈ ਮੰਨ ਲਈ ਗੱਲ, ਪਰ ਕੀ ਉਹ ਲੋਕਾਂ ਤੇ ਲੱਗਾ, ਕੀ ਉਹ ਠੀਕ ਲੱਗਾ? ਜੇ ਨਹੀਂ ਲੱਗਾ, ਸਾਨੂੰ ਕਿਤੇ ਕਮੀ ਲੱਗਦੀ ਆ, ਅਸੀਂ ਰਿਕਵਰ ਕਰਾਂਗੇ, ਅਸੀਂ ਬਖਸ਼ਣਾ ਨਹੀਂ ਕਿਸੇ ਨੂੰ, ਅਸੀਂ ਰਿਕਵਰ ਕਰਾਂਗੇ। ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਜਿਹੜੇ ਮਾਲਵਿੰਦਰ ਸਿੰਘ ਕੰਗ, ਉਹਨਾਂ ਨੇ ਬਾਦਲ ਸਰਕਾਰ ਨੂੰ ਸਿੱਧੇ ਤੌਰ ਤੇ ਘੇਰਿਆ ਕਿ ਉਹ ਜਿਹੜੇ ਜਦੋਂ ਉਹ ਸੰਗਤ ਦਰਸ਼ਨ ਕਰਨ ਜਾਂਦੇ ਸੀ ਤੇ ਕਈ ਕਰੋੜਾਂ ਲੋਕਾਂ ਦੇ ਵਿੱਚ ਪੰਚਾਇਤਾਂ ਦੇ ਰਾਹੀਂ ਵੰਡ ਦਿੰਦੇ ਸੀਗੇ,
ਉਸ ਤੇ ਉਹ ਕਹਿੰਦੇ ਆ ਕਿ ਬਹੁਤ ਵੱਡੇ ਜ਼ਿੰਮੇਵਾਰ ਨੇ ਬਾਦਲ ਪਰਿਵਾਰ ਕਿ ਉਹਨਾਂ ਨੇ ਕਰਜ਼ਾ ਸਭ ਤੋਂ ਵੱਧ ਚੜਾਇਆ। ਹੁਣ ਇਸ ਤੇ ਵਿਰਸਾ ਸਿੰਘ ਅਲਟੋਹਾ ਨੇ ਉਲਟਾ ਜਵਾਬ ਦਿੱਤਾ ਹੈ ਕਿ ਬਾਦਲ ਪਰਿਵਾਰ ਕੋਈ ਭੁੱਖਾ ਨੰਗਾ ਪਰਿਵਾਰ ਥੋੜੀ ਹੈ, ਉਹ ਤਾਂ ਪੰਜਾਬ ਦੇ ਸਰਦੇ ਪੁੱਜ ਦੇ ਸਰਦਾਰਾਂ ਦੇ ਵਿੱਚੋਂ ਇੱਕ ਪਰਿਵਾਰ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਹੈ, ਹਜ਼ਾਰਾਂ ਕਰੋੜ ਰੁਪਏ ਦਾ ਮਾਲਕ ਹੈ। ਉਹ ਭੁੱਖਾ ਥੋੜੀ ਸੀ ਵੀ ਸਰਕਾਰ ਦੇ ਨਾਮ ਤੇ ਕਰਜ਼ਾ ਲੈ ਕੇ ਉਹ ਵਰਤੇ, ਜਾਣੀ ਆਪੋ ਆਪਣੇ ਪੱਖ ਤਾਂ ਰੱਖ ਰਹੇ ਨੇ, ਬਚਾਅ ਤਾਂ ਕੀਤਾ ਜਾ ਰਿਹਾ। ਪਰ ਇਹ ਬਹੁਤ ਚੰਗੀ ਗੱਲ ਹੈ ਜੇ ਭਗਵੰਤ ਮਾਨ ਦੀ ਸਰਕਾਰ ਉਸੇ ਇਮਾਨਦਾਰੀ ਦੇ ਨਾਲ ਆਡਿਟ ਕਰਵਾਵੇ, ਉਸੇ ਇਮਾਨਦਾਰੀ ਦੇ ਨਾਲ ਜਾਂਚ ਹੋਵੇ, ਘੱਟੋ ਘੱਟ ਲੋਕਾਂ ਦੇ ਸਾਹਮਣੇ ਇਹ ਗੱਲ ਆ ਜੇ, ਲੋਕਾਂ ਨੂੰ ਤਰਸ ਦਾ ਮੂੰਹ ਜਿਹਾ ਬਣਾ ਕੇ ਸਰਕਾਰ ਨਾ ਦਿਖਾਵੇ ਕਿ ਅਸੀਂ ਤਾਂ ਭਾਈ ਕਰਜ਼ਾਈ ਹਾਂ ਔਰ ਅਸੀਂ ਤੁਹਾਡਾ ਫਾਇਦਾ ਨਹੀਂ ਕਰ ਸਕਦੇ। ਘੱਟੋ ਘੱਟ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਵੀ 3 ਲੱਖ ਕਰੋੜ ਕਰਜ਼ਾ ਲਿਆ ਅਸੀਂ ਮੰਨ ਲਿਆ, ਪਰ ਗਿਆ ਕਿੱਥੇ, ਲੱਗਾ ਕਿੱਥੇ, ਉਹ ਸਾਨੂੰ ਕਲੀਅਰ ਕਰੋ, ਵਾਈਟ ਪੇਪਰ ਜ਼ਰੂਰ ਦਿਓ।
ਆਲਰਾਈਟ ਰਵੀ ਜੀ, ਕੁਝ ਹੋਰ ਖਬਰ ਸਾਡੇ ਧਿਆਨ ਚ ਲਿਆਉਣੀ ਚਾਹੋ?
ਦੇਖੋ, ਇੱਕ ਇਹ ਸੀਗਾ ਕਿ ਰਾਘਵ ਚੱਡਾ ਨੂੰ ਭਾਜਪਾ ਦੇ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਜੀ, ਉਹਨਾਂ ਨੇ ਕੋਈ ਸ਼ਬਦਾਵਲੀ ਭਾਜਪਾ ਦੀ ਪਾਰਟੀ ਦੇ ਬਾਰੇ ਗਲਤ ਬੋਲੀ ਸੀਗੀ। ਔਰ ਨਵਜੋਤ ਸਿੰਘ ਸਿੱਧੂ ਹੁਣ ਪੂਰਾ ਜਿਹੜਾ ਰੇੜਕਾ ਚੱਲ ਰਿਹਾ ਹੈ ਉਹ ਸਭ ਦੇ ਵਿਚਾਲੇ ਦਿੱਲੀ ਪਹੁੰਚੇ ਹੈ, ਇੱਥੋਂ ਤੱਕ ਕਿ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗਾ ਉਹਨਾਂ ਨਾਲ ਬੜਾ ਪਿਆਰ ਸੀ ਉਹਨਾਂ ਦਾ, ਜਦੋਂ ਇਹ ਪ੍ਰਧਾਨ ਬਣੇ ਸੀ ਉਹਨਾਂ ਨੂੰ ਛੋਟਾ ਭਾਈ ਕਹਿੰਦੇ ਸੀ, ਹੁਣ ਜਦੋਂ ਰਾਜਾ ਵੜਿੰਗ ਪ੍ਰਧਾਨ ਬਣੇ ਹੈ ਜਦੋਂ ਅੰਮ੍ਰਿਤਸਰ ਮਿਲਣ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਨੂੰ, ਨਵਜੋਤ ਸਿੰਘ ਸਿੱਧੂ ਆਪਣਾ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਆ, ਜਾਣੀ ਮਿਲਦੇ ਨੀ ਵੜਿੰਗ ਸਾਹਿਬ ਨੂੰ। ਹੁਣ ਉਹ ਦਿੱਲੀ ਗਏ ਨੇ ਜੀ, ਹਾਈ ਕਮਾਂਡ ਨਾਲ ਗੱਲ ਕਰ ਰਹੇ ਆ, ਚਰਚਾ ਕਰ ਰਹੇ ਆ, ਕਿਸ ਵਿਸ਼ੇ ਤੇ ਚਰਚਾ ਹੋਣੀ ਆ ਇਹ ਹੁਣ ਕੱਲ ਵਾਲੀਆਂ ਖਬਰਾਂ ਚ ਆਪਾਂ ਸਾਂਝਾ ਕਰ ਲਾਂਗੇ
ਜੀ। ਸੋ ਹਜੇ ਵੀ ਰੇੜਕਾ ਜਿਹੜਾ ਖਤਮ ਨਹੀਂ ਹੋ ਰਿਹਾ ਕਾਂਗਰਸ ਦਾ?
ਬਿਲਕੁਲ ਨਹੀਂ ਖਤਮ ਹੋ ਰਿਹਾ ਜੀ।
ਚਲੋ ਲਾਸਟ ਕਾਲ ਲੈ ਲਈਏ ਆਪਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਦਿਸ਼ਾ ਸਾਹਿਬ ਜੀ।
ਸਤਿ ਸ੍ਰੀ ਅਕਾਲ ਜੀ।
ਆਪਣੇ ਸ੍ਰੀ ਗੁਰੂ ਗੁਰਦੁਆਰਾ ਮਾਲਟਨ ਸਾਹਿਬ ਦੇ ਅੰਦਰ ਕੁਛ ਹੋਇਆ ਅਜੇ ਤਾਂ? ਕਹਿੰਦੇ ਫੋਨ ਆਇਆ ਕਿਸੇ ਦਾ, ਕਹਿੰਦੇ ਉੱਥੇ ਬੜੀਆਂ ਪੁਲਿਸ ਦੀਆਂ ਕਾਰਾਂ ਆਈਆਂ, ਇੰਟਰਸੀ ਬੰਦ ਕੀਤੀ ਹੋਆ, ਕਿਸੇ ਨੂੰ ਪਤਾ ਹੋਵੇ ਤਾਂ?
ਅੱਛਾ, ਜ਼ਰੂਰ ਪਤਾ ਕਰ ਲੈਂਦੇ ਹਾਂ ਆਪਾਂ ਜੀ। ਥੈਂਕ ਯੂ ਤੁਹਾਡੀ ਕਾਲ ਕਰਨ ਦੇ ਲਈ ਧੰਨਵਾਦ। ਜੇ ਕੋਈ ਐਸੀ ਗੱਲ ਹੈ ਤਾਂ ਜ਼ਰੂਰ ਅਸੀਂ ਆਪਣੇ ਸੋਤੇ।
ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦੇ ਵੀ ਤੁਸੀਂ ਕਰੋ ਫੋਨ ਕਰਕੇ ਵੀ ਪਤਾ ਕਰੋ ਰੇਡੀਓ ਪ੍ਰੋਗਰਾਮ ਤੋਂ, ਕਿਸੇ ਨੂੰ ਵੀ ਜੇ ਪਤਾ ਹੋਵੇ, ਕਹਿੰਦੇ ਐਂਟਰਸੀ ਮੂਹਰੇ ਬੰਦ ਕੀਤੀ ਹੋਇਆ ਤਾਂ ਪੁਲਿਸ ਦੀਆਂ ਕਾਰਾਂ ਵੀ ਕਾਫੀ ਅੰਦਰ ਇਨਸਾਈਡ।
ਠੀਕ 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 ਜੀ, ਬਿਲਕੁਲ ਕੁਛ ਨਾ ਕੁਛ ਜੇ ਕੋਈ ਹੋਇਆ ਤੇ ਕੀ ਇਸ ਤੋਂ ਪਹਿਲਾਂ ਕਿ ਕੋਈ ਗੱਲਾਂ ਦੀਆਂ ਅਫਵਾਹਾਂ ਬਣ ਜਾਣ ਕਿ ਉੱਥੇ ਕੀ ਹੋ ਗਿਆ, ਤੇ ਉਹ ਤੋਂ ਪਹਿਲਾਂ ਆਪਾਂ ਇਸ ਗੱਲ ਦਾ ਸੱਚ ਕੀ ਆ ਉਹ ਜ਼ਰੂਰ ਸੋਤਿਆਂ ਦੇ ਸਾਹਮਣੇ ਪੇਸ਼ ਕਰ ਦਾਂਗੇ। ਧੰਨਵਾਦ ਜੀ ਤੁਹਾਡੀ ਕਾਲ ਦੇ ਲਈ। ਰਵੀ ਜੀ ਥੈਂਕ ਯੂ,
ਬਹੁਤ ਧੰਨਵਾਦ। ਗਰੇਵਾਲ ਸਾਹਿਬ ਸ਼ੁਕਰੀਆ ਜੀ।
ਔਰ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਪ੍ਰੋਗਰਾਮ ਖੌਰ ਸਾਹਿਬ ਨਾਲ ਜੁੜੇ ਰਹਿਣਾ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣੇ ਹੋ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਭਰਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ 13 spouse ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। AAA ਲੈਂਡਸਕੇਪਿੰਗ, ਹੁਣ ਸਮਰ ਆ ਗਈਆਂ ਨੇ ਅਤੇ ਤੁਸੀਂ ਆਪਣੇ ਬੈਕਯਾਰਡ ਵਿੱਚ ਤਾਜ਼ੀਆਂ ਸਬਜ਼ੀਆਂ ਜਾਂ ਫੁੱਲ ਬੂਟੇ ਲਾਉਣਾ ਚਾਹੁੰਦੇ ਹੋ ਤਾਂ ਇੱਕ ਨਾਮ ਯਾਦ ਰੱਖੋ, AAA ਲੈਂਡਸਕੇਪਿੰਗ, ਜੋ ਤੁਹਾਡੇ ਘਰ ਵਿੱਚ ਉਪਜਾਊ ਮਿੱਟੀ 1 ਕਿਊਬਿਕ ਯਾਰਡ ਬੈਗ ਦੇ ਵਿੱਚ ਅਤੇ 2 ਕਿਊਬਿਕ ਯਾਰਡ ਬਲਕ ਵਿੱਚ ਟ੍ਰਿਪਲ ਮਿਕਸ ਸੋਇਲ ਸਿਰਫ $120 ਵਿੱਚ ਡਿਲੀਵਰ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਵੈਸਟ ਪ੍ਰਾਈਸ। ਇਹਨਾਂ ਕੋਲੋਂ ਨਵਾਂ ਘਾਹ ਵੀ ਲਵਾਓ ਅਤੇ ਜੜੀ ਬੂਟੀਆਂ ਤੋਂ ਛੁਟਕਾਰਾ ਪਾਓ। 100% ਗ੍ਰੀਨ ਗ੍ਰੈਸ। ਹੁਣੇ ਕਾਲ ਕਰੋ 647-84-1213, 647-784-1213, AAA Landscaping.
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋਂ ਇੱਕ, KD Homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕਿਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ। ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਚੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਅਰਥਰਾਈਟਸ, हाई ब्लड प्रेशर या फिर एक्ने दी समस्या हर बीमारी दा इलाज हफ्ते दे 7 दिन खुला कॉल कुलदीप हितकियार 6478180055
अमेरिका दी खबर तुहाडे नाल साझी करना चाहांगा कि कल तड़के साउथ कैरोलिना दे नाइट क्लब विच गोलियां चलण कारण 9 व्यक्ति जख्मी होए ने स्टेट विच ए शूटिंग दी दूजी घटना सी जदकि देश विच ईस्टर हॉलीडे वीकेंड दौरान ए शूटिंग दी तीजी घटना सी अधिकारियों वल्लों मामले दी जिहड़ी जांच है ओह कीती जा रही है तीन वड्डियां शूटिंग होईयां ने इस लोंग वीकेंड दे मौके दे उत्ते अमरीका दे विच साउथ कैरोलिना ते पिट्सबर्ग विच शूटिंग दीआं वापरीआं वारदातां विच दो नाबालगां दी मौत हो गई जदकि 31 होर जख्मी हो गए ने शूटिंग की जांच कर रही साउथ कैरोलिना स्टेट लॉ एनफोर्समेंट डिवीजन वालों भेजी गई ईमेल अनुसार चार्लस्टन तो 130 किलोमीटर वल हैम्पटन काउंटी विच क्रॉस लाउंज विच वापरी हिंसक घटना विच किसी दे मारे जाने की खबर नहीं है पिट्सबर्ग विच एक शॉर्ट टर्म रेंटल प्रॉपर्टी विच चल रही पार्टी दौरान गोलियां चलण नाल दो लड़कियां दी मौत हो गई जदकि 8 व्यक्ति होर जख्मी हो गए ने सो इस प्रॉपर्टी विच हिस्सा लै रहे सैकड़े लोगों वालों बहुते नाबालग सन यह जानकारी सिटी दे पुलिस चीफ स्कॉट सुबट ने दिती है जांचकारां दा मनना है कि इस पार्टी विच कई व्यक्तियों वालों गोली चलाई गई ते उन्हां दस्सिया कि यह रेंटल होम दे आले दुआले वाले कुछ ब्लाक्स विच 8 वख-वख थावां उत्ते गोली चली ते पुलिस सबूत इकट्ठे कर रही है तो ए शूटिंग दोवें घटनावां कोलंबिया विच साउथ कैरोलिना विच भीड़ वाले मॉल विच चली गोली तो एक दिन बाद वापरियां नाइट क्लब विच चली गोली विच 9 व्यक्तियों नूं गोली लगी ते 5 होर क्लबां विचों बाहर निकलण लई कीती गई जद्दोजहद विच जख्मी हो गए ते ए जानकारी कोलंबिया पुलिस वल्लों दित्ती गई है सो अमरीका दे विच लगातार वीकेंड उत्ते चली गोलीबारी वड्डी पद्धर उत्ते चर्चा सो रेंटल प्रॉपर्टी तो एक खबर होर मेरे ध्यान दे विच आ गई है CBC वल्लों एक जिहड़ा केस है उस नूं बहुत उभारिया गया रेंटल प्रॉपर्टी दे मामले नूं लैके और उहदे च अपने एक भाईचारे नाल संबंधित व्यक्ति दा घर है जिहड़ा उहने रेंट ते दित्ता होया बड़े लंबे समय तो यह फार्म हाउस है उहदे चों जिहड़ा रेंटर है वह टैनेट है निकल नहीं रहा गा ते 23,000 डालर तक दा उसका रेंट भी हजे नहीं दिता गा ते प्रॉपर्टी नूं ना उत्थे जिहड़ा ओनर है उस नूं बन दिता जा रहा वा ते ना उसकी कोई सुनवाई हो रही है किसी पासे सो टेनेंट एंड लैंडलॉर्ड दा जिहड़ा झगड़ा ये काफ़ी इस समय चल रहा सरबजीत सरां अपनी कम्यूनिटी की जानी पहचानी शख्सियत है उन्हां नाल मैं कल नूं गलबात करांगा इस मामले दे विच उन्हां दा यह 40 एकड़ दा फार्म ते जिस नूं बड़ा वो अपने घर च ना प्रॉपर्टी जा सकदा उत्थे ते ना प्रॉपर्टी खाली करवा सकदा 2 साल तो 40 एकड़ का उन्होंने लिया है फार्म हाउस तो इस टैनेट अपना पूरा कब्जा करके बैठे ने सो एक वड्डी समस्या सर्विस राह होना नाल मैं कल नूं समा कढ़ के इन्हां नाल इस मसले दे उत्ते गल करांगे वड्डी समस्या है जिहड़े लोगों के अपनियां प्रॉपर्टियां दित्तियां होईयां ने किराए दे उत्ते ते किराएदार किवें फिर उन्हां नूं तंग करदे आपां तां कहिंदे कि स्टूडेंटां ने आह करता कर दिता पर भाई जिहड़े दूजे बैठे ने ना इदों भी तंग ने मेरा आप इदां दा इक एक्सपीरियंस चल रहा वा कि टैनेट नूं कढ़ना बहुत औखा होया पिया ते निकलदे नहीं गे कई बार तुहानू भी तरस आ धक्का करते हो कि बई यार की इन्हां नाल करना आ ते जे कोई इदां दी कोई गल करो तो फिर क्रिमिनल चार्जेस लगन दे सार वध जांदे ने सो हुण एड्डी वड्डी प्रॉपर्टी लैके जे उन्हें गांह वेचणी आ बिकदी नहीं टैनेट उन्हां नूं दिखाउण नहीं दिंदा गा इट्स एन बिग इशू कलू मैं सर्विस राज इन्हां दी ये चर्चा अज CBC ने बड़े वड्डे पद्धर दे उत्ते कीती है और वो तुहाडे नाल जरूर शेयर करांगा और मेरे नाल इसमें डॉक्टर लखविंदर जी ने डॉक्टर साहब जी आए नूं प्रोग्राम दे विच
सति श्री अकाल जी सारे नूं गुड मॉर्निंग
जी गुड मॉर्निंग सो आओ अपने श्रोतियां को सांझ पाईए कि किस तरह होम्योपैथ राही आप अपनी सेहत नूं ठीक रख सकते हैं
ਹਾਂਜੀ ਫੂਡ ਅਲਰਜੀ ਬਾਰੇ ਗੱਲ ਕਰਨੀ ਚਾਹੁੰਦਾ ਅੱਜ ਮੈਂ ਕਿ ਬਹੁਤ ਸਾਰੇ ਲੋਕਾਂ ਨੂੰ ਕਿਸੇ ਪ੍ਰੋਬਲਮ ਮਤਲਬ ਕਿਸੇ ਫੂਡ ਦੇ ਉੱਤੋਂ ਅਲਰਜੀ ਆ ਮਤਲਬ ਕਿ ਉਹਦੇ ਨਾਲ ਕਈ ਵਾਰੀ ਰੈਸ਼ ਹੋ ਜਾਂਦੇ ਆ ਕਈ ਵਾਰੀ ਚੋਕਿੰਗ ਵਗੈਰਾ ਹੋ ਜਾਂਦੀ ਆ ਕਈ ਵਾਰੀ ਹੋਰ ਨੀ ਕੁਛ ਤੇ ਉਹ ਕਹਿ ਲਓ ਕਿ ਜਿਵੇਂ ਉਹਨਾਂ ਦੀ ਉਹ ਚੀਜ਼ ਨੂੰ ਹਜ਼ਮ ਨਹੀਂ ਕਰ ਸਕਦੇ ਡਾਈਜੈਸ਼ਨ ਉਸ ਚੀਜ਼ ਵਾਸਤੇ ਉਹਨਾਂ ਦੀ ਬਹੁਤ ਵੀਕ ਹੁੰਦੀ ਆ ਬਹੁਤ ਦੇਰ ਬਲੋਟਡ ਫੀਲ ਕਰਦੇ ਆ ਪੇਟ ਚ ਦਰਦ ਹੁੰਦਾ ਜਾਂ ਲੂਜ਼ ਮੋਸ਼ਨ ਉਸੇ ਵੇਲੇ ਇਸ ਤਰ੍ਹਾਂ ਪ੍ਰੋਬਲਮ ਆ ਜਾਂਦੀ ਸੋ ਇਹੋ ਜਿਹੜੀ ਵੀ ਕੋਈ ਪ੍ਰੋਬਲਮ ਆ ਇਹਦੇ ਕਾਰਨ ਤਾਂ ਮੋਟੇ ਮੋਟੇ ਦੋ ਹੀ ਹੁੰਦੇ ਆ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਲਿਵਰ ਜਿਹੜਾ ਆ ਉਹਦਾ ਕੁਛ ਪਾਰਟ ਜਿਹੜਾ ਉਹ ਖਰਾਬ ਹੋ ਗਿਆ ਲਿਵਰ ਵੀ ਤੇ ਜਾਂ ਕੋਈ ਇਨਫੈਕਸ਼ਨ ਆ ਜਿਹਦੇ ਕਰਕੇ ਉਸ ਇਨਫੈਕਸ਼ਨ ਕਰਕੇ ਵੀ ਲਿਵਰ ਵੀਕ ਹੋ ਸਕਦਾ ਜਾਂ ਲਿਵਰ ਵੈਸੇ ਵੀ ਵੀਕ ਹੋ ਸਕਦਾ ਬਹੁਤ ਸਾਰੇ ਕਾਰਨ ਆ ਪਰ ਮੈਂ ਇੱਕ ਨੋਰਮਲ ਜੀ ਗੱਲ ਦੱਸਣ ਲੱਗਾ ਜਿਹੜੀ ਸੁਣ ਕੇ ਸਾਰਿਆਂ ਨੂੰ ਲੱਗਣਾ ਵੀ ਨਹੀਂ ਇਹ ਤੇ ਹੋ ਨੀ ਸਕਦਾ, ਪਰ ਹੈਗਾ ਉਹ ਬਹੁਤ ਜ਼ਿਆਦਾ ਉਹ ਕਾਊਂਟ ਕਰਦੀ ਆ ਉਹ ਚੀਜ਼ ਸਾਡੀ, ਮਤਲਬ ਕਿ ਕੱਲ ਨੂੰ ਸਾਡੇ ਲਿਵਰ ਨੂੰ ਵੀਕ ਕਰਨ ਵਾਸਤੇ, ਸਾਡੀ ਡਾਈਜੈਸ਼ਨ ਨੂੰ ਵੀਕ ਕਰਨ ਵਾਸਤੇ, ਸਾਡੇ ਫੂਡ ਅਲਰਜੀ ਜਿਹੜੀਆਂ ਉਹ ਸਾਡੇ ਸਰੀਰ ਚ ਆ ਜਾਂਦੀਆਂ, ਉਹਨਾਂ ਵਾਸਤੇ ਉਹ ਬਹੁਤ ਚੀਜ਼ ਜਿਹੜੀ ਵੱਡੀ ਉਹ ਰਿਸਪੋਂਸੀਬਿਲਟੀ ਉਹਦੀ ਹੈਗੀ ਆ, ਉਹ ਹੈਗੀ ਆ ਜੀ। ਗੱਲ ਛੋਟੀ ਜੀ ਆ ਕਿ ਚਾਹ ਗਰਮ ਗਰਮ ਪੀਣੀ, ਕੌਫੀ ਗਰਮ ਗਰਮ ਪੀਣੀ, ਜਾਂ ਦੁੱਧ ਗਰਮ ਗਰਮ ਪੀਣਾ, ਜਾਂ ਫੂਡ ਵੀ ਕਹਿ ਲਓ ਗਰਮ ਗਰਮ ਖਾਣਾ। ਸੋ ਆਪਣੇ ਇੰਡੀਅਨਸ ਨੂੰ ਆਪਾਂ ਨੂੰ ਆਦਤ ਆ, ਜੇ ਚਾਹ ਬਣੀ ਆ ਤੇ ਕਈ ਦਾ ਫਟਾਫਟ ਪੀ ਲਓ, ਠੰਡੀ ਹੋ ਜਾਣੀ, ਪਰ ਕੀ ਹੋ ਜਾਣਾ। ਸੋ ਇੱਕ ਕਿਸਮ ਦਾ ਉਹ ਗਰਮ ਗਰਮ ਚਾਹ ਪੀਣੀ ਜਿਹੜੀ ਆ, ਤੇ ਗਰਮ ਗਰਮ ਦੁੱਧ ਪੀਣਾ, ਉਹ ਬਹੁਤ ਖਤਰਨਾਕ ਆ। ਮਤਲਬ ਕਹਿ ਲਓ ਕਿ ਉਹ ਤੁਹਾਡੇ ਲਿਵਰ ਨੂੰ ਇੰਨਾ ਕੁ ਵੀਕ ਕਰ ਦਿੰਦਾ ਵਾ, ਇੰਨਾ ਕੁ ਤੁਹਾਡੀ ਡਾਈਜੈਸ਼ਨ ਨੂੰ ਵੀਕ ਕਰ ਦਿੰਦਾ ਵਾ। ਇਹਦੇ ਕਰਕੇ ਉੱਪਰਲੇ ਹਿੱਸੇ ਚੋਂ ਬੋਡੀ ਦੇ, ਸਟਮਕ ਦੇ ਉੱਪਰਲੇ ਹਿੱਸੇ ਚੋਂ, ਮਤਲਬ ਸਮਾਲ ਇੰਟਸਟਾਈਨ ਚੋਂ ਇਨਫੈਕਸ਼ਨ ਜਿਹੜੀ ਉਹ ਘਟ ਜਾਂਦੀ ਆ ਜਦੋਂ ਅਸੀਂ ਗਰਮ ਗਰਮ ਚਾਹ ਜਾਂ ਦੁੱਧ ਪੀਂਦੇ ਹਾਂ, ਪਰ ਹੇਠਲੇ ਇੰਟਸਟਾਈਨ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ
ਜੀ।
ਸੋ ਕਿਉਂਕਿ ਕਹਿ ਲਓ ਕਿ ਉੱਪਰਲੀ ਇਨਫੈਕਸ਼ਨ ਜਿਹੜੀ ਉਹ ਥੱਲੇ ਚਲੇ ਜਾਂਦੀ ਆ, ਤੇ ਜਦੋਂ ਥੱਲੇ ਹੇਠਲੇ ਤੁਹਾਡੇ ਸਟਮਕ ਦੇ ਵਿੱਚ ਇਨਫੈਕਸ਼ਨ ਵੱਧ ਜਾਂਦੀ ਆ, ਉੱਥੇ ਗੈਸ ਜ਼ਿਆਦਾ ਭਰਨ ਲੱਗ ਜਾਂਦੀ ਆ, ਉੱਥੇ ਇਨਫੈਕਸ਼ਨ ਜ਼ਿਆਦਾ ਹੋ ਜਾਂਦੀ ਆ, ਤੇ ਬਲੱਡ ਦੀ ਸਰਕੂਲੇਸ਼ਨ ਸਲੋ ਹੋ ਜਾਂਦੀ ਆ, ਲਿਵਰ ਸਲੋ ਹੋ ਜਾਂਦਾ, ਤੇ ਉਹਦੇ ਕਰਕੇ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਸਟਾਰਟ ਹੋ ਜਾਂਦੀਆਂ। ਸੋ ਗੱਲ ਇੱਕ ਨਿੱਕੀ ਜੀ ਆ, ਇਹਨੂੰ ਟਿਪ ਸਮਝ ਲਓ, ਕੁਛ ਸਮਝ ਲਓ। ਅਸੀਂ ਤਾਂ ਵੈਸੇ ਕਰਦੇ ਹੀ ਆ ਠੀਕ ਹੋਮਪੈਥੀ ਦੇ ਨਾਲ, ਜਦੋਂ ਅਸੀਂ ਦਵਾਈਆਂ ਦਿੰਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਗਰਮ ਗਰਮ ਚਾਹ ਪੀਂਦਾ, ਲੇਡੀ ਗਰਮ ਗਰਮ ਚਾਹ ਪੀਂਦੀ ਹੈ ਤੇ ਦੁੱਧ ਪੀਂਦੀ ਜੀ ਗਰਮ ਗਰਮ, ਉਹ ਦੇਣ ਨਾਲ ਉਹਦੀ ਕ੍ਰੇਵਿੰਗ ਘਟਦੀ ਜ਼ਰੂਰ ਆ, ਪਰ ਇੱਕ ਆਦਤ ਪਈ ਹੁੰਦੀ ਆ ਉਹਨੂੰ ਵੀ ਸੁਧਾਰਨਾ ਬਹੁਤ ਜ਼ਰੂਰੀ ਆ। ਗਰਮ ਗਰਮ ਚਾਹ ਪੀਣੀ ਬਹੁਤ 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 ਜ਼ਿਆਦਾ ਖਤਰਨਾਕ ਆ। ਸੋ ਇਹ ਚੀਜ਼ ਨੂੰ ਤੁਸੀਂ ਜੇ ਠੀਕ ਕਰ ਲਓ ਤੇ ਵਧੀਆ ਗੱਲ ਆ, ਪਰ ਜਿਹੜਾ ਨਹੀਂ ਕਰ ਸਕਦਾ ਕੰਟਰੋਲ ਕਰ ਸਕਦਾ ਇਸ ਕ੍ਰੇਵਿੰਗ ਨੂੰ, ਕ੍ਰੇਵਿੰਗ ਬਹੁਤ ਜ਼ਿਆਦਾ ਆ, ਸੋ ਉਸ ਕ੍ਰੇਵਿੰਗ ਨੂੰ, ਜਾਂ ਮਿੱਠੇ ਦੀ ਬਹੁਤ ਜ਼ਿਆਦਾ ਕ੍ਰੇਵਿੰਗ ਆ, ਉਹ ਸਾਰਾ ਕੁਛ ਅਸੀਂ ਹੈਲਪ ਕਰਦੇ ਹਾਂ ਜੀ।
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ ਔਰ ਗੱਲਬਾਤ ਦੇ ਲਈ। ਔਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ, ਔਰ ਇਹਨਾਂ ਦਾ ਨੰਬਰ ਹੈ 416-522-7777, 416-522-7777 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਥੈਂਕ ਯੂ ਡਾਕਟਰ ਸਾਹਿਬ, ਕੁਛ ਹੋਰ ਕਹਿਣਾ ਚਾਹੋ?
ਬਸ ਕਿਸੇ ਵੀ ਕਿਸਮ ਦੀ, ਕਿਸੇ ਨੂੰ ਵੀ ਕੋਈ ਫੂਡ ਅਲਰਜੀ ਹੈ ਜਾਂ ਡਾਈਜੈਸ਼ਨ ਵੀਕ ਹੈ, ਅੱਜ ਖਾਣ ਤੋਂ ਬਾਅਦ ਬਹੁਤ ਚਿਰ ਤੁਹਾਡੇ ਮਤਲਬ ਉਹ ਚੀਜ਼ ਪਚਦੀ ਨਹੀਂ, ਤੁਸੀਂ ਹੈਵੀ ਹੈਵੀ ਫੀਲ ਕਰਦੇ ਹੋ, ਸੋ ਇਹੋ ਜਿਹੀ ਪ੍ਰੋਬਲਮ ਹੈ ਜਿਹੜੀਆਂ ਅੱਗੇ ਜਾ ਕੇ ਵੱਡੀਆਂ ਪ੍ਰੋਬਲਮ ਨੂੰ ਜਨਮ ਦਿੰਦੀਆਂ, ਸੋ ਉਹਦੇ ਵਾਸਤੇ ਸਾਨੂੰ ਸਮਰਥ ਕਰ ਲੈਣਾ।
ਧੰਨਵਾਦ ਜੀ। ਪਵਨ ਸਿੱਧੂ ਦਾ ਨੰਬਰ ਦੇਣਾ ਚਾਹਾਂਗਾ ਇੰਸ਼ੋਰੈਂਸ ਦੇ ਲਈ, 647-620-9804, 647-620-9804 ਇਹਨਾਂ ਦਾ ਨੰਬਰ ਹੈ, ਅਤੇ ਕੈਲਡਨ ਸਬਜ਼ੀ ਫਾਰਮ 905-840-9000, ਅਤੇ ਸੰਧੂ ਰੈਨੋਵੇਸ਼ਨ 437-995-0111, 437-995-0111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਪ੍ਰੈਜੀਡੈਂਟ ਬੈਂਕਟ ਹਾਲ ਤੋਂ ਸੁਖਰਾਜ ਕੰਗ 416-433-9999, ਵਧੀਆ ਤੁਸੀਂ ਬੈਂਕਟ ਹਾਲ ਬੁੱਕ ਕਰਨਾ ਤਾਂ ਇੱਕ ਵਾਰ ਪ੍ਰੈਜੀਡੈਂਟ ਬੈਂਕਟ ਹਾਲ ਦੇ ਨਾਲ ਸੰਪਰਕ ਕਰਨਾ, 416-433-9999, 416-433-9999। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੋਇਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
ਸਿਹਤ ਇੱਕ ਅਨਮੋਲ ਨੇਮਤ ਹੈ ਜੋ ਹਰ ਸ਼ਖਸ ਕੋ ਹਾਸਿਲ ਨਹੀਂ। ਜ਼ਿੰਦਗੀ ਔਰ ਮੌਤ ਕੀ ਕਸ਼ਮਕਸ਼ ਮੇਂ ਮੁਬਤਲਾ ਅਫਰਾਦ ਤੰਦਰੁਸਤੀ ਕੇ ਹਸੂਲ ਕੇ ਲੀਏ ਆਪਕੀ ਦੁਆਓਂ ਔਰ ਅਧਿਆਤ ਕੇ ਮੁੰਤਜ਼ਿਰ ਹੈ। ਇੰਡਸ ਹਾਸਪਿਟਲ ਔਰ ਹੈਲਥ ਨੈਟਵਰਕ ਪਾਕਿਸਤਾਨ ਕੀ ਆਬਾਦੀ ਕੇ ਲੀਏ ਉਮੀਦ ਕੀ ਵਾਹਿਦ ਕਿਰਨ ਹੈ ਜੋ ਉਨਕੀ ਬੁਨਿਆਦੀ ਸਿਹਤ ਕਾ ਖਿਆਲ ਔਰ ਹਰ ਮਰਜ਼ ਮੇਂ ਉਨਕੀ ਮਦਦ ਕੇ ਲੀਏ ਮੌਜੂਦ ਹੈ। ਜ਼ਕਾਤ ਕੇ ਫਰਜ਼ ਸੇ ਖਿਦਮਤ ਕੇ ਫਰੀਜ਼ੇ ਤੱਕ ਆਪ ਔਰ ਇੰਡਸ ਸਾਥ ਸਾਥ।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 540 ml सीवियर फिनिश या चिक पीस या बीन्स 4 फॉर जस्ट $5। नूर खजूर सिर्फ $3.99 ईच। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
बैंक अलबला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
ਮਿਸੀਸਾਗਾ ਦਾ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ ਐਮ ਸੀ ਟੀ ਦਾ 5ਵਾਂ ਟਾਵਰ ਐਮ ਸੀ ਟੀ 5 ਰਿਲੀਜ਼। 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8484।
7330084 36।
दारुल खैर सेंटर इस्तोविल, जहां एक मुकम्मल इस्लामिक सेंटर बनने जा रहा है ताकि इस्तोविल में रहने वाली मुस्लिम कम्युनिटी के लिए आसानी हो। यहां डेली और जुमे की नमाजों के साथ साथ इवनिंग हिफ्स क्लासेस और संडे को कुरान क्लासेस का आगाज हो चुका है। 6000 स्क्वायर फीट पर बनेगा इस्तोविल का नया पहला इस्लामिक सेंटर। May 13 को क्लोजिंग डेट है। इस नए काम में दिल खोल कर ताउन कीजिए। फॉर डोनेशन विजिट darulkhair.ca या कॉल कीजिए 416-292-1818 या 416-738-5934।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट